ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗ ਜੀਓ, ਗੁਰੂ ਪਾਤਸ਼ਾਹ ਦੀ ਅਪਰੋਪਾਰ ਬਖਸ਼ਿਸ਼ ਹੋਈ ਹੈ, ਮਿਹਰ ਕੀਤੀ, ਮਨੁੱਖਾ ਜਨਮ ਦਿੱਤਾ, ਸਵਾਸ ਬਖਸ਼ੇ ਔਰ ਬੁੱਧ ਬਖਸ਼ੇ, ਚੰਗਾ ਗੁਰੂ ਬਖਸ਼ਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਬਖਸ਼ਿਆ, ਪਾਵਨ ਅੰਮ੍ਰਿਤਸਰ ਸਾਹਿਬ ਵਰਗਾ ਅਸਥਾਨ ਬਖਸ਼ਿਆ, ਡਿੱਠੇ ਸਭੇ ਥਾਂ ਨਹੀਂ ਤੁਝ ਜਿਹਾ। ਮੈਂ ਕਈ ਵਾਰੀ ਸੋਚਣਾ, ਬੰਦੇ ਤੇ ਭਾਗਾਂ ਵਾਲੇ ਨੇ ਇੱਥੇ ਦੀਆਂ ਤੇ ਮੱਛੀਆਂ ਵੀ ਭਾਗਾਂ ਵਾਲੀਆਂ ਨੇ। ਮੈਂ ਕਹਿੰਦਾ ਭਾਗਾਂ ਵਾਲੀਓ, ਕਿੰਨੇ ਚੰਗੇ ਭਾ ਕੇ ਸਰੋਵਰ ਵਿੱਚ ਤੁਹਾਨੂੰ ਵਾਸਾ ਮਿਲਿਆ। ਕਿਤੇ ਬਾਹਰ ਹੁੰਦੇ ਆ, ਪਤਾ ਨਹੀਂ ਕਦੋਂ ਦੀਆਂ ਤਵੇ ਤੇ ਰੱਖੀਆਂ ਜਾਂਦੀਆਂ, ਤੁਹਾਨੂੰ ਪ੍ਰੇਮੀ ਵੇਖਦੇ ਨੇ, ਤਾਰੀਆਂ ਲਾ ਰਹੀਆਂ ਉਹ ਮੱਛੀਆਂ ਪ੍ਰਤੀਕ ਨੇ। ਗੁਰੂ ਦੇ ਸਰੋਵਰ ਵਿੱਚ ਜਿਵੇਂ ਮੱਛੀਆਂ ਤਰਦੀਆਂ ਨੇ, ਤੁਸੀਂ ਵੀ ਗੁਰੂ ਦੇ ਸਰੋਵਰ ਵਿੱਚ ਤਾਰੀਆਂ ਲਾਉਣੀਆਂ, ਉਹ ਲਾਉਣ ਵਾਸਤੇ ਆਏ ਹੋ। ਇਹ ਤਾਰੀਆਂ ਕਈ ਨੇ ਗੁਰੂ ਦੇ ਉਪਦੇਸ਼ ਵਿੱਚ, ਪਰਮਾਤਮਾ ਦੇ ਨਾਮ ਵਿੱਚ। ਬਾਹਰ ਨਹੀਂ ਇਸ ਤੋਂ ਹੋਣਾ, ਵਿੱਚ ਹੀ ਰਹਿਣਾ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਪਰ। ਵੇਖਦੇ ਕਈ ਮੱਛੀਆਂ ਰੰਗ ਲਾਲ, ਇੱਥੇ ਵੀ ਗੁਰਮੁਖਾਂ ਨੂੰ ਲਾਲੀਆਂ ਚੜ੍ਹਦੀਆਂ ਨੇ। ਕਵਣ ਬਣੀ ਰੀ ਤੇਰੀ ਲਾਲੀ, ਕਵਣ ਰੰਗ ਤੂੰ ਭਾਈ ਗੁਲਾਲੀ। ਆਏ ਹੋ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਮੰਗਦੇ ਹੋ, ਇਹ ਸੰਕਟ ਦੀ ਘੜੀ, ਸਾਰੇ ਜਗਤ ਤੇ ਸੰਕਟ ਹੈ, ਫਿਰ ਵੀ ਰੱਬ ਦੇ ਪਿਆਰੇ ਗੁਰੂ ਨੇ ਸਿਖਾਇਆ ਹੀ ਇਹੋ ਕੁਝ ਹੈ। ਮੀਰ ਸਿਪਾ ਸਲਾਰ ਨੇ ਕਿਹਾ, ਬਾਦਸ਼ਾਹ ਬਾਬਰ ਦੁੱਖ ਵਿੱਚ ਜਿੱਥੇ ਸਾਰੀ ਦੁਨੀਆ ਰੋਂਦੀ ਪਈ ਹੈ ਉੱਥੇ ਵੀ ਇੱਕ ਗਾਉਂਦਾ ਹੋਇਆ ਉਹ ਕੀਰਤਨ ਕਰ ਰਿਹਾ। ਨਾਨਕ ਭਗਤਾਂ ਸਦਾ ਵਿਵਾਸ ਸੁਣਿਆ ਦੋਖ ਪਾਪ ਕਾ ਨਾਸ, ਚੱਲ ਰਹੇ ਪਰੰਪਰਾ ਅਨੁਸਾਰ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ। ਪਹਿਲਾ ਹੁਕਮ ਇੱਥੇ ਹੀ ਬਖਸ਼ਿਆ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਸੀ ਉਸ ਪਾਵਨ ਅਸਥਾਨ ਤੋਂ। ਅਸ਼ਟਪਦੀਆਂ ਨੇ ਤਨਾਸਰੀ ਰਾਗ ਵਿੱਚ ਸਾਹਿਬ ਗੁਰੂ ਨਾਨਕ ਦੇਵ ਦਾ ਸ਼ਬਦ ਹੈ, ਘਰ ਦੂਜੇ ਵਿੱਚ ਗਾਉਣ ਦੀ ਹਦਾਇਤ ਹੈ। ਪੰਕਤੀਆਂ ਦਾ ਪਾਠ ਆਪਣੇ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਕੋਲੋਂ ਸਰਵਣ ਕੀਤਾ। ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗਣ ਦੂਰ ਹੈ। ਕੁਛ ਪ੍ਰਤੀਕ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਣਾ। ਵੈਸੇ ਜਿਹੜਾ ਤਨ ਵਾਲਾ ਹੈ ਨਾ, ਪੱਥਰ ਖਾ ਕੇ ਉਹ ਜ਼ਿੰਦਾ ਨਹੀਂ ਰਹਿ ਸਕਦਾ। ਬਾਬਾ ਫਰੀਦ ਦੇ ਸਲੋਕ ਪੜ੍ਹੋ, ਗੁਰੂ ਅਮਰਦਾਸ ਜੀ ਨੇ ਬੜਾ ਸੁੰਦਰ ਕਹਿ ਦਿੱਤਾ। ਕਹਿੰਦੇ ਨੇ ਫਰੀਦ ਦਾ ਇਹ ਤਨ ਸਬਰ ਰਤ ਹੈ, ਗੁਰੂ ਅਮਰਦਾਸ ਜੀ ਦਾ ਇਹ ਤਨ ਸਬਰ ਰਤ ਹੈ, ਰਤ ਬਿਨ ਤਨ ਨਾ ਹੋਏ ਜੋ ਸਰ ਰਤ ਹੈ ਆਪਣੇ ਤਿੰਨ ਤਨ ਲੋਭ ਰਤ ਨਾ। ਇਹ ਸੱਚ ਜੇ ਹੰਸਾਂ ਦੇ ਅੰਦਰ ਹੀਰੇ ਮੋਤੇ ਹੁੰਦੇ, ਹੰਸ ਇੱਕ ਜ਼ਿੰਦਾ ਨਹੀਂ ਸੀ ਤੁਹਾਨੂੰ ਲੱਭਣਾ, ਮਾਰਦੇ ਨੇ ਸ਼ਿਕਾਰੀ, ਉਹਨੂੰ ਆਖਣਾ ਸੀ ਹੀਰੇ ਕੱਢੋ, ਹੰਸ ਕੋ ਲੱਭਦਾ ਸੰਸਾਰ ਤੇ। ਇਹ ਹੰਸਾਂ ਨੂੰ ਮਾਰ ਦਿਓ, ਜਿੱਥੇ ਜਿੱਥੇ ਮਿਲਦੇ ਨੇ ਮਾਰ ਦਿਓ। ਅਸਲ ਵਿੱਚ ਪ੍ਰਤੀਕ ਸਨ, ਉਹਨਾਂ ਨੂੰ ਅਸੀਂ ਸਮਝਿਆ ਨਾ। ਹੰਸ ਹੈ ਗੁਰਮੁਖ, ਹੀਰੇ ਮੋਤੇ ਨੇ ਗੁਰੂ ਦਾ ਸ਼ਬਦ, ਸਤਿਗੁਰੂ ਦੇ ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿੱਤ ਹੀਰਾ ਜਿੱਤ ਜੜਾ, ਨਾਮ ਹੀਰਾ ਮਨ ਚ ਜੜਿਆ ਜਾਂਦਾ ਗੁਰੂ ਦੇ ਸ਼ਬਦ ਨਾਲ। ਗੁਰੂ ਦਾ ਸ਼ਬਦ ਰਤਨ, ਮਤ ਵਿੱਚ ਰਤਨ ਗਿਆ ਹਰ ਮਾਨਕ ਜੇ ਗੁਰ ਕੇ ਸਿੱਖ ਸੁਣ। ਕਾਂ ਨੂੰ ਕਿਹਾ ਮਨਮੁਖ ਦਾ ਪ੍ਰਤੀਕ ਹੈ ਕਾਂ, ਤੇ ਗੁਰਮੁਖ ਦਾ ਹੰਸ। ਮਨਮੁਖ ਦਾ ਪ੍ਰਤੀਕ ਹੈ ਮੈਂਢਕ ਡੱਡੋ, ਤੇ ਗੁਰਮੁਖ ਦਾ ਪੈਵਰਾ ਕਿ ਬਸ ਜਲ ਨਿਤ ਨ ਬਸ ਤੇ ਅਲੀ ਅਲ ਮੇਰ ਚਚਾ ਗੁਣ ਰੇ, ਚੰਦ ਕਮੁੰਦਨੇ ਦੂਰੋਂ ਨਿਵ ਸਚਿਆਨ ਪਉ ਕਾਰਨ ਰੇ। ਪੈਵਰਾ ਦੂਰੋਂ ਆਉਂਦਾ ਤੇ ਬਾਸ ਲੈ ਕੇ ਚਲਾ ਜਾਂਦਾ, ਤੇ ਬਹੁਤ ਡੱਡੂ ਕੋਲ ਰਹਿੰਦਾ ਉਹ ਜਾਲਾ ਖਾਂਦਾ, ਉਹਨੂੰ ਪਤਾ ਹੀ ਨਹੀਂ। ਕਵਲ ਕੇ ਸਾਰ ਨੇ ਮੋਰ ਪਾਏ, ਉਹਨੇ ਸਾਰੇ ਨੇ ਪਾਏ। ਮੈਂ ਇੱਕ ਦ੍ਰਿਸ਼ਟਾਂਤ ਛੋਟਾ ਜਿਹਾ ਤੁਹਾਡੇ ਸਾਹਮਣੇ ਰੱਖਾਂ। ਇੱਕ ਸਾਧੂ ਜੰਗਲ 'ਚ ਰਹਿੰਦਾ ਸੀ ਤੇ ਮਿੱਤਰਤਾ ਬਣ ਗਈ ਪਸ਼ੂ ਪੰਖੀਆਂ ਨਾਲ। ਉਹਦੇ ਮਿੱਤਰ ਤੋਤੇ ਵੀ ਸਨ, ਉਸਦੇ ਮਿੱਤਰ ਹਰਨ ਵੀ ਸਨ, ਉਸਦੇ ਮਿੱਤਰ ਸ਼ੇਰ ਵੀ ਸਨ, ਉਸਦੇ ਮਿੱਤਰ ਹਾਂ ਬਾਕੀ ਜਾਨਵਰ ਵੀ ਸਨ। ਤੇ ਇੱਕ ਦਿਨ ਧਿਆਨ ਆਇਆ ਇਹਨਾਂ ਨੂੰ ਫੜ ਕੇ ਨਾ ਕੋਈ ਲੈ ਜਾ, ਇਹ ਸ਼ਿਕਾਰੀ ਬਹੁਤ। ਸਿਖਾਉਣਾ ਚਾਹਿਆ ਉਹ ਚੋਗਾ ਵੇਖ ਕੇ ਨਾ ਫਸਿਆ ਉਹ, ਮਗਰ ਜਾਲ ਵੀ ਹੁੰਦਾ। ਬਾਣੀ 'ਚ ਇੱਕ ਬਚਨ ਹੁੰਦਾ, ਜਾਲ ਪਸਾਰ ਚੋਗ ਬਿਸਤਾਰੇ ਪੰਖੇ ਜੋ ਫਹਾਵਤ ਹੈ, ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਦਿਆਵਤ ਹੈ। ਉੱਡੇ ਤਾਂ ਬੇਗਲ ਬੇਗਲੇ ਤਾਕਾ ਚੋ ਬਣੇ, ਪੰਖ ਤੁੱਟੇ ਫਾਏ ਬੜੇ ਅਵਗਣ ਵੇੜ ਬਣੇ। ਉਹਨੇ ਸਮਝਾ ਦਿੱਤਾ ਵੀ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਆਪਾਂ ਨਹੀਂ ਫਸਣਾ। ਮੁੜੇ ਤੋਤਾ ਐਸਾ ਪੰਖੀ ਹੈ ਕਿ ਯਾਦ ਕਰ ਲੈਂਦਾ। ਮੈਂ ਆਪਣੀ ਗਿਆਤ ਲਈ ਬੇਨਤੀ ਕਰਾਂ, ਮੈਂ ਅਸੀਂ ਤੋਤੇ ਵੇਖੇ ਫੋਨ ਨੰਬਰ ਸਾਰਾ ਯਾਦ ਬੋਲ ਜਾਂਦੇ, ਆਈ ਡੀ ਦਾ ਨੰਬਰ ਬੋਲ ਜਾਂਦੇ ਨੇ। ਇਹ ਘਰ 'ਚ ਵੇਖਿਆ ਹਰ ਇੱਕ ਦੀ ਆਵਾਜ਼, ਬੱਚੇ ਦੀ ਆਵਾਜ਼ ਕਹਿੰਦਾ ਸੀ ਮਾਂ, ਉਹ ਸਮਝਦੇ ਸੀ ਬੱਚਾ ਅੱਗੇ ਤੋਤਾ। ਲੇਕਿਨ ਉਹਨੂੰ ਇਹ ਗਿਆਨ ਕੋਈ ਨਹੀਂ ਕਿ ਆਈ ਡੀ ਹੈ, ਉਹਨੂੰ ਇਹ ਗਿਆਨ ਕੋਈ ਨਹੀਂ ਕਿ ਫੋਨ ਯਾਦ ਜ਼ਰੂਰ ਹੈ। ਆਪ ਨੂੰ ਪਤਾ ਗਣਕਾ ਧਰ ਗਈ, ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ ਤੋਤਾ ਧਰ ਗਏ। ਤੋਤੇ ਦੀ ਤਾਂ ਗੱਲ ਹੀ ਕੋਈ ਨਹੀਂ ਕੀ ਤੇ ਕੀਤੇ ਆ ਗਸੂਆ ਪੜਾਵਤ ਗਣਕਾ ਭਰੇ। ਗਣਕਾ ਨੂੰ ਪਤਾ ਮੈਂ ਕੀ ਕਹਿੰਦੀ ਪਈ ਹਾਂ, ਤੋਤੇ ਨੂੰ ਕੋਈ ਪਤਾ ਨਹੀਂ ਮੈਂ ਕੀ ਕਹਿੰਦੀ। ਹੁਣ ਹੋਇਆ ਕਿ ਤੋਤੇ ਨੇ ਇਸ ਬਾਕੀ ਬਿਆਨ ਨੂੰ ਸਿਖਾ ਦਿੱਤਾ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਅਸੀਂ ਨਹੀਂ ਫਸਣਾ। ਸਾਧੂ ਨੇ ਵੇਖਿਆ ਤੇ ਹੈਰਾਨ ਹੋ ਗਿਆ, ਸਾਰੇ ਹੀ ਫਸੇ ਪਏ ਤੇ ਪਰੇ ਜਾਣ ਵਿੱਚ, ਅਸੀਂ ਨਹੀਂ ਫਸਣਾ, ਅਸੀਂ ਨਹੀਂ ਫਸਣਾ। ਮੈਂ ਕਈ ਵਾਰੀ ਹੈਰਾਨ ਹੁੰਦਾ, ਧਾਰਮਿਕ ਗ੍ਰੰਥਾਂ ਦੇ ਬਚਨ ਬੰਦਾ ਤੋਤੇ ਵਾਂਗੂ ਯਾਦ ਕਰ ਲੈਂਦਾ, ਪੜ੍ਹੀ ਵੀ ਜਾਂਦਾ ਅਸੀਂ ਨਹੀਂ ਫਸਣਾ, ਔਰ ਫਸਿਆ ਵੀ ਹੁੰਦਾ। ਮੂੰਹ ਤੋਂ ਪੜ੍ਹੀ ਜਾਂ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸਾਂਗ ਆਮ ਕੋ ਬਣ ਆਈ, ਬਣਦੀ ਪਰਿਵਾਰ ਨਾਲ ਵੀ ਸਾਰਿਆਂ ਨਾਲ ਹੀ ਲੜੀ ਜਾਏਗਾ ਤੇ ਆਖੇਗਾ ਸਗਲ ਸੰਗ ਹਮ ਕੋ। ਇਹ ਹੋਇਆ ਕੀ? ਜਾਲ ਨਹੀਂ ਵੇਖਿਆ, ਉਹਨੇ ਕਿਹਾ ਬਾਣੀ ਪੜ, ਗੁਰੂ ਨੇ ਸਾਨੂੰ ਤੋਤੇ ਨਹੀਂ ਬਣਾਇਆ, ਬਿਲਕੁਲ ਉਹਨਾਂ ਸਾਨੂੰ ਸਿੱਖ ਬਣਾਇਆ। ਉਹਨਾਂ ਕਿਹਾ ਤੋਤੇ ਨਹੀਂ ਬਣਨਾ, ਬਾਣੀ ਪੜਦਿਆਂ ਧਿਆਨ ਜਾਲ ਵੱਲ ਰੱਖਣਾ, ਬਾਣੀ ਪੜਦਿਆਂ ਵੇਖਣਾ ਕਿ ਕਿਹੜੇ ਖਤਰੇ ਤੋਂ ਗੁਰੂ ਨੇ ਬਚਾਇਆ ਸੀ। ਅਸਲ ਵਿੱਚ ਮੇਰੇ ਅੱਖਰ ਹੀ ਤਾਂ ਨਹੀਂ, ਅੱਖਰਾਂ ਤੋਂ ਪਹਿਲੇ ਵੀ ਕੁਛ ਸੀ, ਲਿਖੇ ਕਿੱਥੇ ਗਏ? ਕਾਗਜ਼ਾਂ 'ਤੇ। ਪਰ ਇੱਕ ਦਿਨ ਕਾਗਜ਼ ਵੀ ਨਹੀਂ ਸੀ, ਉਦੋਂ ਬਾਣੀ ਕਿੱਥੇ ਸੀ? ਗੁਰੂ ਸਦਾ ਵਾਸਤੇ ਆ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਗੁਰੂ ਨੇ ਜ਼ੁਬਾਨੀ ਵੀ ਸੁਣਾਇਆ, ਜਿਨ੍ਹਾਂ ਨੇ ਸੁਣਾਇਆ ਉਹਨਾਂ ਨੇ ਕਿਹਾ ਤੋਤੇ ਨਹੀਂ ਬਣਨਾ, ਸਿੱਖ ਬਣਨਾ। ਬਸ ਹੋਇਆ ਕਿ ਉਹਨਾਂ ਕਿਹਾ ਮੇਰੇ ਤੋਤੇ ਬਣਨਾ, ਗੱਲ ਨੂੰ ਸਮਝਣਾ ਨਾ, ਫਿਰ ਤਾਂ ਬੰਦਾ ਭਟਕ ਜਾਏਗਾ, ਦਰ ਦਰ ਭਟਕ ਜਾਏਗਾ, ਫਿਰ ਇੱਕ ਦਿਨ ਗੁਰੂ ਨੂੰ ਛੱਡ ਜਾਏਗਾ। ਇਹ ਆਖੇਗਾ ਚੱਲ ਪਾਣੀ ਚਾਹੀਦਾ ਨਾ, ਸਰੋਵਰ ਨਾ ਸਹੀ, ਛੱਪੜ ਵੀ ਸਹੀ। ਕਹਿੰਦੇ ਨੇ ਵਿਚਾਰਾ ਬਗਲਾ, ਹੁਣ ਇਹ ਫਿਰ ਪ੍ਰਤੀਕ ਨੇ, ਬਗਲਾ ਵੀ ਚਿੱਟਾ, ਹੰਸ ਵੀ ਚਿੱਟਾ, ਲੇਕਿਨ ਬਗਲਾ ਛੱਪੜੀ ਚ ਡੱਡੀਆਂ ਮੱਛੀਆਂ, ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਓ। ਬਗਲ ਇੱਕ ਦਿਨ ਇਸੇ ਦਰਬਾਰ ਸਾਹਿਬ 40 ਚੋਰ ਫੜੇ ਗਏ, ਮੈਨੂੰ ਯਾਦ ਆ, ਕੈਮਰੇ ਨਾਲ ਫੜੇ ਗਏ ਇਹ ਡੱਡੀਆਂ ਭਾਲਣ ਆਏ, ਹੀਰੇ ਮੋਤੀ ਚੁਗਣ ਵਾਸਤੇ। ਉਹ ਤਾਂ ਗੁਰਦੁਆਰੇ ਵੀ ਜਾਏਗਾ, ਕਿਸੇ ਦੀ ਜੁੱਤੀ ਚੁੱਕ ਕੇ ਲੈ ਜਾਏਗਾ, ਕਿਉਂਕਿ ਬਗਲ ਆ ਵੇਸ ਵੇਸ ਤੇ ਚਿੱਟਾ ਹੀ ਆ। ਕਿਹਾ ਬਗ ਬਪੜਾ ਛੱਪੜੇ ਨਹਾਏ, ਗੁਰੂ ਨੂੰ ਛੱਡ ਕੇ ਇੱਥੇ ਭਟਕ ਗਿਆ। ਮੈਂ ਹੈਰਾਨ ਹੁੰਦਾ ਉਹਨਾਂ ਵੀਰਾਂ ਤੋਂ, ਕੜਾ ਵੀ ਗੁਰੂ ਦਾ ਬਖਸ਼ਿਆ ਪਾਈ ਫਿਰਦੇ ਨੇ ਤੇ ਹੱਥਾਂ ਨੂੰ ਹੋਰ ਧਾਗੇ ਵੀ ਬੰਨੀ ਫਿਰਦੇ ਨੇ, ਦੋਹਰਾ ਦੋਹਰਾ ਕੰਮ। ਇਹ ਨਹੀਂ, ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਅੱਜ ਤੱਕ ਪਾਰ ਨਹੀਂ ਹੋਏ, ਇੱਕ ਪਾਸੇ ਲੱਗੋ। ਤਨ ਨੇ ਜਿਹੜੇ ਇੱਕ ਗੁਰੂ ਦੇ ਬਣ ਗਏ, ਜਿਹੜੇ ਬਣ ਗਏ ਥੋੜ੍ਹੀ ਦੇਰ ਬਾਅਦ ਵੇਖਿਆ ਭਾਈ ਲਹਿਣਾ ਪਹਿਲੇ ਸਿੱਖ ਸੀ ਫਿਰ ਗੁਰੂ ਬਣ ਗਏ। ਬਾਬਾ ਅਮਰਦਾਸ ਪਹਿਲੇ ਸਿੱਖ ਸੀ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕ ਗੁਰੂ ਉਪਦੇਸ਼ ਚਲਾ ਆਏ। ਕਿੰਨਾ ਸੁੰਦਰ ਬਚਨ ਹੈ, ਬੇਅੰਤਕ ਫੁਰਸਤ, ਬੇਅੰਤਕ ਥੋੜ੍ਹਾ ਜਿਹਾ ਫੁਰਸਤ ਸਮਾਂ, ਬੇਅੰਤਕ ਫੁਰਸਤੇ ਆਸ਼ਕ ਮਾਸ਼ੂਕ ਮੇ ਗਰਬਦ। ਆਸ਼ਕ ਮਾਸ਼ੂਕ ਉਪਾ ਪ੍ਰੇਮੀ ਜਿਹੜਾ ਭਗਵਾਨ ਬਣ ਜਾਂਦਾ, ਸਿੱਖ ਗੁਰੂ ਦਾ ਰੂਪ ਹੋ ਜਾਂਦਾ। ਬੇਅੰਤਕ ਫੁਰਸਤੇ ਆਸ਼ਕ ਮਾਸ਼ੂਕ ਮੇ ਗਰਬਦ, ਸਰਾਤਾ ਜਾਂ ਸ਼ਬਦ ਹਰ ਕਸਕੇ ਬਾਜਾ ਨਾ ਨਾਮੇ ਸਾਜ਼ਤ। ਪਿਆਰੇ ਦਾ ਰੂਪ ਹੀ ਹੋ ਜਾਂਦਾ। ਇੱਥੇ ਕਿਹਾ ਗੁਰੂ ਹੈ ਸਾਗਰ, ਸਾਗਰ ਬਵਰਥਕ ਸ਼ਬਦ ਆ। ਹੁਣ ਫਾਰਸੀ 'ਚ ਇਹਦਾ ਅਰਥ ਜੇ ਪੜ੍ਹਾਂਗੇ ਤਾਂ ਹੋ ਜਾਏਗਾ ਪਿਆਲਾ, ਜ਼ਫਰਨਾਮਾ ਪੜ੍ਹੋ। ਬਦੇ ਸਾਕੀ ਹੈ ਸਾਗਰ ਏ ਸਬਜ ਰੰਗ, ਤੇ ਦਰ ਕਰ ਆਏ ਦੋ ਬਲਕਤ ਜੰਗ। ਮੈਨੂੰ ਸਾਗਰ ਦੇ ਦੇ, ਅੰਮ੍ਰਿਤ ਦਾ ਪਿਆਲਾ ਭਰ ਕੇ ਦੇ, ਜੰਗ ਵੇਲੇ ਮੇਰੇ ਕੰਮ ਆਵੇ, ਮੈਂ ਡੋਲਾਂ ਨਾ। ਗੁਰੂ ਤੇ ਰਤਨਾਂ ਨਾਲ ਭਰਪੂਰ ਹੈ, ਸਿੱਖ ਗਰੀਬ ਕਿਉਂ ਹੋਵੇ? ਜਿਹਦਾ ਸਾਹਿਬ ਨੰਗਾ ਭੁੱਖਾ ਹੋਵੇ ਉਹ ਤੇ ਗਰੀਬ ਹੋਵੇ, ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ ਤੇ ਉਸਕਾ ਨਫ਼ਰ ਕਿੱਥੋਂ ਰੱਜ ਖਾ, ਨੌਕਰ ਕਿੱਥੋਂ ਖਾ, ਜੇ ਸਾਹਿਬ ਦੇ ਘਰ ਵੱਥ ਹੋਵੇ ਸੋ ਨਫ਼ਰ ਹੱਥ ਆਵਾ ਅਨੂ ਹੁੰਦਾ ਕਿੱਥੋਂ ਪਾ, ਤੇਰੇ ਅੱਗੇ ਤੇ ਥਾਲ ਪਰੋਸ ਕੇ ਰੱਖ ਦਿੱਤਾ ਤੇ ਕਿਹਾ ਦਰਸ਼ਨ ਮੇਲੇ ਨਹੀਂ ਕਰਦਾ ਰਹੀ, ਸ਼ੱਕ ਥਾਲੀ ਦੇ ਦੀਦਾਰ ਨਾਲ ਕੋਈ ਨਹੀਂ ਅੱਜ ਤੱਕ ਰੱਜੇ ਆ, ਭਾਂਡਿਆਂ ਨਾਲ ਨਹੀਂ ਕੋਈ ਰੱਜਦਾ, ਵੇਖਿਆ ਨਹੀਂ ਰੱਜਦਾ, ਖਾਧਿਆਂ ਰੱਜਦਾ, ਥਾਲ ਵਿੱਚ ਤਿੰਨ ਵਸਤੂ ਪਈ ਹੋ ਤੂੰ ਭੁੱਖਾ ਕਿਉਂ ਰਹੇ, ਸੱਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕਰ ਕੇ ਪਏ ਜਿਸ ਕਾ ਸਬਸੇ ਆਧਾਰ, ਯਾਦ ਰੱਖਣਾ ਜੇ ਤੇ ਗੁਰੂ ਦੀ ਗੱਲ ਸਮਝੇ ਨਾ ਤਾਂ ਫਿਰ ਤੇ ਹਾਲ ਹੋਵੇਗਾ ਤੋਤੇ ਵਾਲਾ, ਤੇ ਜੇ ਗੁਰੂ ਦੀ ਗੱਲ ਸਮਝ ਗਏ ਫਿਰ ਹਾਲ ਹੋਵੇਗਾ ਧੰਨ ਗੁਰੂ ਅੰਗਦ ਦੇਵ ਵਾਲਾ, ਗੁਰੂ ਚ ਲੀਨ ਕੋ ਹੋ ਜਾਏਗਾ। ਇਹ ਵਿਚਾਰਾ ਕੀ ਬਗ ਬੋਪੜਾ, ਵੇਸ ਭੇਸ ਵੀ ਸਿੱਖਾਂ ਵਾਲਾ ਤੇ ਵੀਰਵਾਰ ਨੂੰ ਕਦੇ ਕਬਰ ਦੇ ਲੋਕੀ ਖਲੋਤੇ ਲਾਈਨ ਚ ਉੱਥੇ ਵੀ ਲੱਗਾ, ਕਹਿੰਦਾ ਜੀ ਇੱਥੋਂ ਵੀ ਕੋਈ ਨਾ ਕੁਝ ਮਿਲ ਜਾਂਦਾ, ਹਾਂ ਬਹੁਤ ਕਹਿੰਦੇ ਪਏ ਨੇ ਮਿਲਦਾ ਨਹੀਂ, ਤੇ ਐਵੇਂ ਆਏ ਨੇ ਉਹ ਭਲੇ ਲੋਕੋ, ਆਉਣ ਦੀ ਗੱਲ ਜੇ ਗਿਣਤੀ ਦੀ ਕਰਦੇ ਉਹ ਭੀੜ ਦੇ। ਮੈਨੂੰ ਇੱਕ ਬੜੀ ਸੋਹਣੀ ਗੱਲ ਯਾਦ ਆ, ਮੈਥ ਪੜ੍ਹਾ ਰਿਹਾ ਸੀ ਬੱਚਿਆਂ ਨੂੰ ਉਸਤਾਦ ਤੇ ਕਹਿਣ ਲੱਗਾ ਬੇਟੇ ਦੱਸੋ ਇੱਕ ਵਾੜੇ ਚ 100 ਭੇਡ ਸੀ, ਇੱਕ ਨਿਕਲ ਗਈ ਬਾਕੀ ਕਿੰਨੀ ਰਹਿ ਗਈ, ਸੋਚਿਆ ਛੋਟੇ ਤੇ ਛੋਟੇ ਵੀ ਆਖਣਗੇ 99, ਇੱਕ ਨਿਕਲ ਗਈ ਬਾਕੀ 99। ਇੱਕ ਬੱਚਾ ਬੋਲਿਆ ਕਹਿਣ ਲੱਗਾ ਉਸਤਾਦ ਜੀ ਕੋਈ ਵੀ ਨਾ ਰਹਿ ਗਈ, ਕਹਿਣ ਲੱਗਾ ਕਿਉਂ, ਕਹਿਣ ਲੱਗਾ ਸਾਡੇ ਘਰ ਭੇਡਾਂ ਹੈ, ਵਾੜਾ ਵੀ ਸਾਡਾ ਹੈ, ਜਿੱਥੋਂ ਇੱਕ ਗਈ ਸਭ ਗਈਆਂ, ਕੋਈ ਵੀ ਨਹੀਂ ਰਹਿੰਦੀ, ਜਗ ਕੀ ਭੇਡਾ ਚਾਲ ਚਲਤੇ ਤੇ ਪਿੱਛੇ ਚੱਲ, ਵੇਖ ਇੱਥੇ ਹੈ ਕੀ ਹੈ, ਆ ਵੇਖ ਸਤਿਗੁਰੂ ਦੇ ਦਰ ਜਿਹੜਾ ਆ ਗਿਆ, ਦਰ ਛੱਡ ਕੇ ਉਹ ਤੇ ਨਹੀਂ ਕਿਤੇ ਗਿਆ, ਸੋ ਦਰ ਕੈਸੇ ਛੁੱਟ ਗਏ ਜੋ ਦਰ ਐਸਾ ਹੋ, ਹਰ ਵੇਲੇ ਖੁੱਲਾ ਮਿਲੇ, ਕਬੀਰ ਜਿਉਂ ਦਰਿਆ ਵਿੱਚ ਜਾ ਤੂੰ ਹਟਕਾ ਨਾਹੀ ਕੋਈ, ਸੋ ਦਰ ਕੈਸੇ ਛੁੱਟ ਗਿਆ ਜੋ ਦਰ ਐਸਾ ਹੋ, ਆਓ ਸਰਵਨ ਕਰੋ ਕਿਆ ਬਗ ਬਪੜਾ, ਵਿਚਾਰਾ ਕੀ ਬਪੜਾ, ਵਿਚਾਰਾ ਬਗਲਾ ਮਨਮੁਖ ਛੱਪੜੀਆਂ ਚ ਨਹਾਉਂਦਾ ਫਿਰਦਾ, ਗੁਰੂ ਨੂੰ ਛੱਡ ਕੇ ਕੀਰਤਨ ਪੂਜਾ ਕਰਦਾ ਫਿਰਦਾ, ਹੋਰ ਹੋਰ ਪਾਸੇ ਭਟਕਦਾ ਫਿਰਦਾ, ਕੀਚੜ ਡੁੱਬਦਾ ਛੱਪੜੀਆਂ ਦੇ ਵਿੱਚ, ਇਸ਼ਨਾਨ ਨਹੀਂ ਹੁੰਦਾ, ਮੈਲ ਨਹੀਂ ਲੈਂਦੀ, ਮੈਲ ਲੱਗਦੀ ਹੈ, ਤੀਰਥ ਵਰਤੇ ਅਰਦਾਨ ਕਰ ਮਨ ਮੈਂ ਦਰਿਆ ਗਮਾਨ, ਨਾਨਕ ਮਹਿਫਲ ਜਾਤ ਜਿਉਂ ਪੰਚਰ ਇਸ਼ਨਾਨ, ਹਾਥੀ ਦਾ ਇਸ਼ਨਾਨ। ਤੇ ਸਤਿਗੁਰੂ ਫਰਮਾਉਂਦੇ ਨੇ ਕੀਚੜ ਡੁੱਬਦਾ, ਸਰੋਵਰ ਨੂੰ ਛੱਡ ਕੇ ਜਿੱਥੇ ਜਾਏਗਾ ਚਿੱਕੜ ਵਿੱਚ ਡੁੱਬਣਗਾ। ਗੁਰੂ ਤੇ ਸਾਧ ਸੰਗਤ ਵੱਖ ਵੱਖ ਨਹੀਂ, ਜੈ ਸਤਿਗੁਰ ਤਾਂ ਸਤ ਸੰਗਤ ਬਣਾਏ, ਗੁਰੂ ਹੋਵੇ ਸੰਗਤ ਬਣਦੇ, ਬੰਦਿਆਂ ਦੇ ਇਕੱਠ ਨੂੰ ਤੇ ਸੰਗਤ ਨਹੀਂ ਕਹਿੰਦੇ, ਗੁਰੂ ਵਿੱਚ ਹੁੰਦਾ, ਜਿੱਥੇ ਸਤਿਗੁਰੂ ਬੈਠਾ ਸਤਸੰਗ ਆਏ ਇੱਥੇ ਮੈਲ ਉਤਰਦੇ ਹੀ ਹੈ, ਇੱਥੇ ਰੱਬ ਮਿਲਦਾ ਕਿਉਂਕਿ ਇੱਥੇ ਰੱਬ ਵੱਸਦਾ, ਮਿਲ ਸਤਸੰਗਤ ਖੋਜ ਦੇ ਸਾਈ ਵਿੱਚ ਸੰਗਤ ਹਰ ਪਰ ਵੱਸੇ ਜੀਉ, ਸੰਗਤ ਵਿੱਚ ਵੱਸਦਾ ਤੇ ਜਿੱਥੇ ਵੱਸਦਾ ਉੱਥੇ ਹੀ ਮਿਲੇਗਾ, ਪੋਥੀ ਪਰਮੇਸ਼ਰ ਕਾ ਥਾਨ ਇੱਥੋਂ ਮਿਲੇਗਾ, ਇੱਥੇ ਰਹਿੰਦਾ, ਇਹ ਰੱਬ ਦਾ ਘਰ ਆ, ਇੱਥੇ ਵੱਸਦਾ। ਆਓ ਸਰਵਨ ਕਰ ਲਓ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਪਹਿਲਾ।
ਧਨਾਸਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ,
ਘਰ ਦੂਜਾ
ਘਰ ਦੂਜਿਆ, ਉਹ ਤਾਲ ਜਿਸ ਵਿੱਚ ਦੋ ਤਾਲੀਆਂ ਹੁੰਦੀਆਂ ਹੋਣ ਉਸ ਵਿੱਚ ਗਾਉਣ ਦੀ ਹਦਾਇਤ ਹੈ ਜੀ।
ਅਸ਼ਟਪਦੀਆ,
ਇਹ ਅਸ਼ਟਪਦੀਆਂ ਦਾ ਸੰਗ੍ਰਹਿ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਉਹ ਪਰਮਾਤਮਾ ਜੋ ਅਦੁੱਤੀ ਹੈ, ਭਾਵ ਜਿਸ ਵਰਗਾ ਦੂਸਰਾ ਕੋਈ ਨਹੀਂ, ਇਹਨੂੰ ਗਣਿਤ ਦਾ ਹਿੰਦਸਾ ਨਾ ਸਮਝ ਲੈਣ, ਇਹਦਾ ਅਰਥ ਹੈ ਅਦੁੱਤੀ, ਇੱਕ ਦਾ ਅਰਥ ਹੈ ਅਦੁੱਤੀ, ਜਿਸ ਵਰਗਾ ਦੂਸਰਾ ਕੋਈ ਨਹੀਂ, ਸਿਰਜਣ ਸਤਾ ਹੈ ਜਿਸ ਵਿੱਚ, ਪਾਲਣ ਸਤਾ ਹੈ ਜਿਸ ਵਿੱਚ, ਸਰਬ ਕਲਾ ਸਮਰੱਥ ਹੈ ਜੋ, ਤੇ ਉਹਦਾ ਅਨੁਭਵ ਕਿਵੇਂ ਹੁੰਦਾ, ਪ੍ਰਗਟ ਕਿਵੇਂ ਹੁੰਦਾ? ਹੈ ਤੇ ਅੰਦਰ ਹੀ। ਪਰ ਹਾਂ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਟ। ਅਸਲ ਚ ਗੁਰੂ ਦੀ ਲੋੜ ਤਾਂ ਹੈ, ਗੁਰਕਾਟ ਤਲੀ ਦਿਖਲਾਇਆ। ਗੁਰੂ ਨੇ ਕਿਹਾ ਹੈ ਤੇਰੇ ਵਿੱਚ ਹੀ ਹੈ। ਭਲੇ ਲੋਕਾਂ ਅੱਖਾਂ ਬੰਦ ਕਰ ਲਵੇ, ਸੂਰਜ ਹੋਵੇ ਵੀ ਪ੍ਰਕਾਸ਼ ਨਹੀਂ। ਆ ਮੈਂ ਤੈਨੂੰ ਦੱਸਾਂ, ਗੁਰੂ ਦੇ ਲੜ ਜਿਹੜਾ ਲੱਗਿਆ ਗੁਰੂ ਦੇ ਪ੍ਰਸਾਦ ਨਾਲ, ਕਿਰਪਾ ਨਾਲ, ਉਸਦਾ ਅਨੁਭਵ ਹੋ ਗਿਆ, ਪ੍ਰਾਪਤੀ ਹੋ ਗਈ, ਅਨੁਭਵ ਪ੍ਰਕਾਸ਼ ਉਸ ਦੇ ਦੀਦਾਰ ਹੋ ਗਿਆ। ਹਾਂਜੀ,
ਗੁਰ ਸਾਗਰ ਰਤਨੀ ਭਰ ਪੂਰੇ।
ਗੁਰੂ ਸਾਗਰ ਹੈ, ਰੱਬ ਵੀ ਸਾਗਰ ਆ। ਰੱਬ ਲਈ ਸ਼ਬਦ ਵਰਤੇ ਹੈ, ਪੰਕਤੀ ਪੜ੍ਹਾਂ। ਤੂੰ ਠਾਕੁਰ ਬੈਰਾਗਰ, ਮੈਂ ਜਿਹੀ ਘਣ ਚੇਰੀ ਰਾਮ। ਤੂੰ ਸਾਗਰ ਰਤਨਾਗਰ, ਹੰਸਾਰ ਨਾ ਜਾਣਾ ਤੇਰੀ ਰਾਮ। ਗੁਰੂ ਇੱਕ ਸਮੁੰਦਰ ਹੈ, ਅਤੇ ਸਮੁੰਦਰ ਦੀ ਕੋਈ ਆਹਾਤ ਹੈ? ਕਿੰਨੇ ਕੁ ਪਦਾਰਥ ਹੋਣਗੇ, ਘੁੱਗਣੇ ਜਾਂਦੇ ਨੇ। ਇੰਝ ਹੀ ਕਹਿ ਦਿੱਤਾ, ਰਤਨਾਂ ਨਾਲ ਭਰਪੂਰ ਹੈ, ਰਤਨ ਹੀ ਰਤਨ ਹਨ। ਗੁਰੂ ਇੱਕ ਸਮੁੰਦਰ ਹੈ, ਰਤਨਾਂ ਨਾਲ ਭਰਪੂਰ ਹੈ। ਹਾਂਜੀ,
ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ।
ਸੰਤ ਜਾਣੇ ਆਉਂਦੇ ਨੇ ਤੇ ਚੁਗਦੇ ਕੀ ਨੇ? ਅੰਮ੍ਰਿਤ। ਉਹ ਗੁਰੂ ਦੀ ਬਾਣੀ, ਉਹ ਗੁਰੂ ਦਾ ਉਪਦੇਸ਼, ਉਹ ਪਰਮਾਤਮਾ ਦਾ ਨਾਮ ਜੋ ਜੀਵਨ, ਅਮਰ ਜੀਵਨ ਦਿੰਦਾ, ਮੌਤ ਦਾ ਭੈ ਮੁਕਾ ਦਿੰਦਾ। ਮੌਤ ਆਉਣੀ ਤੇ ਹਰ ਇੱਕ ਨੂੰ ਹੈ, ਪਰ ਗੁਰਸਿੱਖ ਨੂੰ ਭੈ ਨਹੀਂ ਹੁੰਦਾ। ਉਹ ਤੇ ਇਸੇ ਤਰ੍ਹਾਂ ਹੀ ਹੈ ਜਿਵੇਂ ਗਲੀ ਚੋਂ ਲੰਘੇ ਹੈ, ਤੇ ਗਲੀ ਚੋਂ ਲੰਘ ਗਏ ਉਹ ਡਰ ਕਾਹਦਾ? ਉਹ ਇਸੇ ਤਰ੍ਹਾਂ ਹੀ ਹੈ, ਹੁੰਦਾ ਤੇ ਸਭ ਕੁਛ ਹੈ, ਡਰਦਾ ਬਿਲਕੁਲ ਨਹੀਂ। ਨਹੀਂ ਤੇ ਭੈ ਮਰਦੇ ਕੋ ਬਿਸਰਤ ਨਾ ਹੋਣ ਤੇ ਚਿੰਤਾ ਤਨ ਜਾਰ। ਚਿੰਤਾ ਕੋਈ ਨਹੀਂ, ਭੈ ਕੋਈ ਨਹੀਂ, ਰਤਨਾਂ ਨਾਲ ਭਰਪੂਰ ਉਹਨੂੰ ਗੁਰੂ ਮਿਲ ਗਿਆ। ਤੇ ਉਹ ਚੋਗਾ ਕਿਹੜਾ ਚੁਗਦੇ ਨੇ? ਉਹ ਚੋਗਾ ਚੁਗਦੇ ਨੇ ਅੰਮ੍ਰਿਤ ਦਾ। ਅੰਮ੍ਰਿਤ ਸੰਤ ਚੁਗ ਹੈ, ਨਹੀਂ ਦੂਰ, ਤੇ ਇਸ ਸਾਗਰ ਤੋਂ ਦੂਰ ਨਹੀਂ ਜਾਂਦੇ, ਨੇੜੇ ਨੇੜੇ ਰਹਿੰਦੇ। ਕਦੇ ਵੀ ਸਿੱਖ ਜਿਹੜਾ ਦੂਰ ਨਹੀਂ ਜਾਏਗਾ। ਹੁਣ ਆਪ ਸੋਚੋਗੇ, ਉੱਠ ਕੇ ਦੁਕਾਨਾਂ 'ਤੇ ਨਾ ਜਾਈਏ, ਉੱਠ ਕੇ ਘਰ ਨਾ ਜਾਈਏ, ਵਪਾਰ 'ਚ ਨਾ ਜਾਈਏ, ਨਹੀਂ ਤਨ 'ਤੇ ਜਾਏ, ਸੁਰਤ ਨਾ ਜਾਏ। ਸੁਰਤ ਜੁੜੀ ਹੈ। ਗੁਰੂ ਸਾਹਿਬ ਨੇ ਬੜਾ ਸੁੰਦਰ ਕਿਹਾ, ਕਹਿੰਦੇ ਨੇ ਮੈਂ ਕਿਹਾ ਮੈਂ ਤੁਹਾਡੇ ਕੋਲੋਂ ਦੂਰ ਨਹੀਂ ਹੋਣਾ, ਚਿੱਤ ਨਾ ਭਾਇਓ ਹਮਰਾ ਆਮਣਕ ਹੈ। ਮੇਰਾ ਮਨ ਨਹੀਂ ਸੀ ਚਾਹੁੰਦਾ ਆਉਣ ਲਈ, ਨਾ ਮੈਂ ਨਹੀਂ ਜਾਣਾ। ਚੁਗੇ ਰਹੀ ਸੁਰਤ ਪ੍ਰਭ ਚਰਨਨ ਮੈਂ। ਉਹਨਾਂ ਕਹਿਣ ਲੱਗੇ ਨੇੜੇ ਦੂਰ ਤੇ ਜਿਹੜੀ ਹੈ, ਇਹ ਤੇ ਸੁਰਤ ਦੀ ਗੱਲ ਹੈ। ਕਈ ਮੇਰੇ ਨੇੜੇ ਬੈਠੇ ਵੀ ਦੂਰ ਨੇ, ਤੇ ਕਈ ਦੂਰ ਬੈਠੇ ਵੀ ਨੇੜੇ ਨੇ। ਜਾ ਜੋ ਤੂੰ ਪ੍ਰਭ ਹਮਕੋ ਸਮਝਾਇਓ, ਇਹਨ ਕਹਿ ਕੇ ਲੋਕ ਬਿਠਾਇਓ। ਇੱਕ ਸਿੱਖ ਕਹਿੰਦਾ ਜੀ ਮੈਂ ਇੰਨੀ ਦੂਰ ਜਾਵਾਂ, ਕਲਗੀਧਰ ਪਾਤਸ਼ਾਹ ਮੈਂ ਤੇ ਮਰ ਜਾਵਾਂਗਾ ਜ਼ਿੰਦਾ। ਕਹਿਣ ਲੱਗੇ ਤੂੰ ਮੇਰੇ ਨੇੜੇ ਰਹਿ, ਦੂਰ ਕਿਉਂ ਜਾਣਾ? ਕਹਿਣ ਲੱਗੇ ਨੇੜੇ ਕਿਵੇਂ ਰਹਾਂ ਜਦੋਂ ਹਜ਼ਾਰ ਮੀਲ ਦੂਰ? ਕਹਿਣ ਲੱਗੇ ਆ ਦਾੜੇ ਦੇ ਦਰਸ਼ਨ ਕਰ ਲਿਆ ਕਰੀ, ਮੇਰੇ ਦਰਸ਼ਨ ਹੋ ਜਾਣਗੇ। ਤੇਰਾ ਚਿਹਰਾ ਮੇਰਾ ਹੀ ਚਿਹਰਾ, ਆਪਣੇ ਅੰਦਰ ਵੇਖ ਲਵੀ। ਜਿਹੜਾ ਰਜ਼ਾ ਵਿੱਚ ਹੈ ਮੇਰੇ ਕੋਲ ਹੈ, ਜਿਹੜਾ ਰਜ਼ਾ ਤੋਂ ਦੂਰ ਹੈ ਦੂਰ ਹੈ। ਸੁਰਤੀ ਕਰਕੇ ਨੇੜੇ ਰਹਿੰਦੇ ਨੇ, ਸਰੋਵਰ ਤੋਂ ਦੂਰ ਨਹੀਂ। ਭਾਵ ਭੁੱਲਦੇ ਨੇ, ਗੁਰਮਤ ਨਹੀਂ ਭੁੱਲਦੇ, ਹਮੇਸ਼ਾ ਗੁਰੂ ਨੂੰ ਯਾਦ ਰੱਖਦੇ ਨੇ। ਉਹ ਅੰਮ੍ਰਿਤ ਚੁਗਦੇ ਨੇ, ਸਰੋਵਰ ਦੇ ਨੇੜੇ ਰਹਿੰਦੇ ਨੇ, ਕਦੀ ਮਨਮਤ ਨਹੀਂ ਕਰਦੇ, ਗੁਰੂ ਤੋਂ ਦੂਰ ਨਹੀਂ ਹੁੰਦੇ।
ਹਰ ਰਸ ਚੋਗ ਚੁਗਹੇ ਪ੍ਰਭ ਭਾਵੇ।
ਐਸੇ ਨਾ ਕੋਈ ਵੀ ਬੱਚਾ ਚੰਗੀ ਖੁਰਾਕ ਖਾਂਦਾ ਹੋਵੇ ਨਾ, ਦੁੱਧ ਪੀਂਦਾ ਹੋਵੇ, ਮਾਂ ਖੁਸ਼ ਹੁੰਦੀ, ਮੇਰਾ ਪੁੱਤਰ ਦੁੱਧ ਪੀ ਰਿਹਾ। ਘਿਓ ਖਾਂਦਾ ਹੋਵੇ, ਮੱਖਣ ਖਾਂਦਾ ਹੋਵੇ, ਪਰੌਂਠੇ ਖਾਂਦਾ ਹੋਵੇ, ਚੰਗੀਆਂ ਵਸਤੂਆਂ ਖਾਂਦਾ ਹੋਵੇ, ਬੱਚਾ ਬੈਗ ਲੈ ਕੇ ਬੈਠਾ ਹੋਵੇ, ਮਾਂ ਦਾ ਹਾਲ ਕੀ? ਕਹਿੰਦੇ ਨੇ ਪ੍ਰਭੂ ਨੂੰ ਵੀ ਪਿਆਰਾ ਲੱਗਦਾ ਜਿਸ ਵੇਲੇ ਉਹ ਅੰਮ੍ਰਿਤ ਛਕ ਗਏ, ਹਰ ਰਸ ਚੋਗ ਚੁਗਾ ਪ੍ਰਭ ਭਾਵ ਹੈ। ਪ੍ਰਭੂ ਨੂੰ ਭਾਉਂਦਾ ਕਿ ਚੰਗਾ ਖਾਂਦਾ, ਇਹ ਜਿਹੜੀ ਇਹਦੀ ਖੁਰਾਕ ਹੈ ਉਹਨੂੰ ਅਮਰ ਕਰ ਦੇਵੇ ਕਿ ਉਹ ਹਰ ਰਸ ਚੋਗ ਚੁਗਦਾ ਔਰ ਇਹ ਚੋਗ ਪ੍ਰਭੂ ਨੂੰ ਚੰਗੀ ਲੱਗਦੀ ਹੈ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੇ,
ਪ੍ਰਾਨਾਂ ਦਾ ਪਤੀ ਪ੍ਰਮਾਤਮਾ ਇਹ ਸਤਸੰਗ ਸਰੋਵਰ ਵਿੱਚ ਰਹਿੰਦਿਆਂ ਇਹ ਗੁਰਮੁਖ ਗੁਰਸਿੱਖ ਹੰਸ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਸਰੋਵਰ ਮੈਂ ਹੰਸ ਪ੍ਰਾਨ ਪਤ ਪਾਵ, ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਰੱਬ ਪਾਉਣ ਲਈ ਸੰਗਤ ਤੋਂ ਬਾਹਰ ਜਾਣ ਦੀ ਲੋੜ ਨਹੀਂ ਕਿ ਉੱਥੋਂ ਸੰਗਤ ਵਿੱਚੋਂ ਜੀ ਜੰਗਲ ਵਿੱਚ ਚੱਲੀ, ਸੰਗਤ ਵਿੱਚ ਨਹੀਂ ਕਿਤੇ ਪਹਾੜ ਤੇ ਚੜੀਏ, ਨਹੀਂ ਵਿੱਚ ਸੰਗਤ ਹਰ ਪਵ ਵਸੇ ਜੀ ਉਹ ਇੱਥੇ ਹੀ ਪ੍ਰਾਪਤੀ ਕਰਦਾ। ਹਾਂਜੀ,
ਕਿਆ ਬਗ ਬਪੁੜਾ ਛਪੜੀ ਨਾਏ,
ਜੇ ਸੰਗਤ ਦਾ ਹਿੱਸਾ ਬਣ ਕੇ ਵੀ ਸਿੱਖ ਬਣ ਕੇ ਵੀ ਆਖਿਆ ਜੀ ਮਨ ਬੜਾ ਪਰੇਸ਼ਾਨ, ਆਹ ਘਾਟ ਪੈ ਗਈ, ਉਹ ਘਾਟ ਪੈ ਗਈ, ਉਹ ਅਸਲ ਵਿੱਚ ਘਾਟ ਨਹੀਂ ਪਈ, ਤੂੰ ਬਗਲਾ, ਤੂੰ ਨਹਾਉਂਦਾ ਫਿਰਿਆ ਛਪੜੀਆਂ ਚ। ਮੈਂ ਉਹ ਬੰਦੇ ਵੇਖੇ ਰੋਂਦੇ ਸਿੱਖ ਬਾਣੇ ਚ, ਬੜਾ ਸੁਣ ਕੇਸਾ ਧਾਰੀ ਦਸਤਾਰੇ ਸਜਾਏ ਜੀ, ਕੀ ਕੋਈ ਲੁੱਟ ਕੇ ਲੈ ਗਏ, ਕਿਉਂ ਲੁੱਟ ਕੇ ਲੈ ਗਏ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਬਸੇ ਮਨ ਮਾਹ, ਲੁੱਟ ਕੇ ਕੌਣ ਲੈ ਗਏ ਜੀ, ਕਹਿੰਦਾ ਸੀ ਦੂਣੇ ਕਰ ਦਿਆਂਗੇ ਤੇ ਉਹ ਸਾਰੇ ਹੀ ਲੈ ਗਏ, ਹੱਦ ਹੋ ਗਏ, ਤੁਸੀਂ ਲੁੱਟਣ ਗਏ ਆਪ ਲੁੱਟੇ ਗਏ ਹੋ। ਉਹ ਭਲੇ ਲੋਕੋ ਸਿੱਖ ਤੇ ਕਿਰਤ ਕਰਦਾ, ਕਿਰਤ ਸ਼ੱਕ ਰਹਿੰਦਾ, ਗੁਰੂ ਕਾ ਸਿੱਖ ਕੋਲ ਐਸਾ ਆ ਜਾਏਗਾ ਨਾ ਉਹ ਕਹੇਗਾ ਭਰਾ ਮੈਨੂੰ ਘਰ ਇਕੱਲੇ ਹੀ ਰਹਿਣ ਦੇ, ਮੈਨੂੰ ਦੂਣੇ ਨਾ ਘਰ, ਦੂਈ ਤੇ ਬਹੁਤ ਬਾਰੀ ਹੁੰਦੀ ਹੈ, ਮੈਂ ਗੁਰੂ ਅੱਗੇ ਹੀ ਝੋਲੀ ਕਰਾਂਗਾ। ਬਬਈਏ ਨੂੰ ਕਿਹਾ ਗਿਆ ਹੈ ਵੀ ਇੰਨੇ ਸਰੋਵਰ ਭਰੇ ਨੇ ਬਾਣੀ ਚੋਂ ਬਚਨ, ਬਬਈਆ ਇੰਨਾ ਜਲ ਹੁੰਦੇ ਆ ਤੂੰ ਉਪਰੋਂ ਕਿਉਂ ਕਰਨਾ। ਕਹਿਣ ਲੱਗਾ ਇੱਕ ਬੂੰਦ ਚਾਹੀਦੀ ਹੈ ਪਰ ਉਪਰੋਂ ਆਵੇ, ਮਾਲਕ ਵੱਲੋਂ ਆਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਤੈਨੂੰ ਇੱਕ ਗੱਲ ਦੱਸਾਂ, ਜੇ ਅਕਲ ਨਹੀਂ ਨਾ ਆਈ ਤੇ ਪਸ਼ੂਆਂ ਕੋਲੋਂ ਲੈ ਲੈ। ਉਹ ਕਹਿੰਦੇ ਨੇ ਮੱਝਾਂ ਖੁਰਲੀ ਤੇ ਬੱਜੀਆਂ ਨੇ, ਗਾਵਾਂ ਬੱਜੀਆਂ ਨੇ, ਗਾਂ ਗਾਂ ਕੋਲੋਂ ਨਹੀਂ ਮੰਗਦੀ, ਮੱਝ ਮੱਝ ਕੋਲੋਂ ਨਹੀਂ ਮੰਗਦੀ, ਮਾਲਕ ਆਏ ਤੇ ਮੰਗਦੀ। ਮਨੁੱਖ ਮਾਨਸ ਦੇ ਤੇ ਪਸ਼ੂ ਪਰੇ ਤੇ ਚੇਤ ਚੰਗੇਰੇ, ਪਸ਼ੂ ਨਾ ਮੰਗੇ ਪਸ਼ੂ ਤੇ ਪੰਖੇਰੂ ਪੰਖੇਰੂ ਖੇਰੇ, ਉੱਤਮ ਮਨ ਬਚ ਕਰਮ ਕਰ ਉੱਤਮ ਮਾਨਸ ਜੂਨ ਭਲੇ ਰੇ ਹੀ ਭ੍ਰਿਸ਼ਟ ਹੋ ਗਏ ਆ। ਕੁੱਤਾ ਰਾਜ ਬਹਾਲੀਏ ਚੱਕੇ ਚੱਟਣ ਜਾਏ ਹਨੇਰੇ, ਭਲੇ ਲੋਕਾਂ ਰੱਬ ਕੋਲੋਂ ਮੰਗ। ਤੂੰ ਕਹਿਣਾ ਦੂਣੇ ਕਰਦ ਬੜੇ ਲੋਕ ਟਾ, ਉਹ ਠੱਗ ਵੀ ਅੰਦਰ ਬੈਠੇ ਨੇ ਬਹੁਤ ਜ਼ਿਆਦਾ, ਠੱਗੀਆਂ ਕਰਕੇ ਦੂਣੇ ਕਰ ਦਿਆਂਗੇ। ਕਹਿੰਦੇ ਨੇ ਨਹੀਂ ਇਹ ਬਗ ਬੱਪੜਾ ਛਪੜੀਆਂ ਚ ਨਾ ਹੁੰਦਾ, ਹੋਰ ਮੈਲ ਲੱਗਦੀ ਹੈ, ਨਾ ਧਰਮ ਮਿਲਦਾ ਨਾ ਧਨ ਮਿਲਦਾ, ਦੋਵੇਂ ਗਵਾ ਬੈਠਦਾ, ਲੋਕ ਪ੍ਰਲੋਕ ਹੀ ਗਵਾ ਬੈਠਦਾ। ਨਾਥ ਫਿਰੇ ਲਈਏ ਸਾਤ ਸਮੁੰਦਰ, ਲੋਕ ਗਏ ਪ੍ਰਲੋਕ ਗਵਾਏ। ਸੱਚ ਕਹੂੰ ਇਹ ਫੋਕਟ ਕਰਮਾਂ ਚੋਂ ਨਹੀਂ, ਫੋਕਟ ਕਰਮ ਕਰਦੇ ਹਾਂ ਤੇ ਸੱਚ ਕਹੂੰ ਸੁਣ ਲਿਓ ਸਭਾ ਜਿਨ ਪ੍ਰੇਮ ਕਿਓ ਤੇ ਨਹੀਂ ਪ੍ਰਾਪਾ। ਬਾਣੀ ਪੜ ਰੱਬ ਨਾਲ ਪ੍ਰੇਮ ਬਣਾ, ਇਹ ਸਰੋਵਰ ਚ ਨਹਾ ਤੇ ਰੱਬ ਨਾਲ ਪ੍ਰੇਮ ਬਣਾ, ਪਰਮਾਤਮਾ ਨਾਲ ਤੇਰਾ ਪ੍ਰੇਮ ਬਣ ਜਾਏ ਤੇ ਤੇਰੇ ਵਰਗਾ ਧਨਾੜ ਕੋਈ ਨਹੀਂ, ਪ੍ਰੇਮ ਟੁੱਟ ਗਿਆ ਤੇ ਤੇਰੇ ਵਰਗਾ ਕੰਗਾਲ ਕੋਈ ਨਹੀਂ। ਕੀਚੜ ਡੁੱਬਦਾ ਮੈਲ ਨਾ ਜਾ, ਚਿੱਕੜ ਚ ਡੁੱਬਦਾ ਮੈਲ ਨਹੀਂ ਜਾਂਦੇ। ਹਾਂਜੀ,
ਰਹਾਓ
ਹਾਂਜੀ,
ਰੱਖ ਰੱਖ ਚਰਨ ਧਰੇ ਵਿਚਾਰੀ।
ਇਹ ਗੱਲਾਂ ਪੱਲੇ ਬੰਨਣ ਵਾਲੀਆਂ ਨੇ। ਅਸੀਂ ਜਿਹੜੇ ਕਰਮ ਕਰਨੇ ਆ ਨਾ ਉਹਦੇ ਤਿੰਨ ਪ੍ਰਕਾਰ ਕਰ ਲਓ, ਬੜੇ ਧਿਆਨ ਨਾਲ ਸੁਣਨਾ। ਇੱਕ ਤੇ ਇੱਕ ਪਹਿਲੇ ਸੋਚਨੇ ਆ ਕਰਨਾ ਕੀ, ਇੱਕ ਉਹ ਜਦੋਂ ਕਰਦੇ ਨੇ ਇੰਝ ਸਮਝੋ ਕਿ ਬੋਲਣਾ, ਮੈਂ ਬੋਲ ਰਿਹਾ, ਪਹਿਲੇ ਸੋਚਨੇ ਆ ਬੋਲਣਾ ਕੀ, ਫਿਰ ਬੋਲ ਦਿੰਦੇ ਹਾਂ ਅਤੇ ਬਾਅਦ ਵਿੱਚ ਸੋਚਨੇ ਨਹੀਂ ਆ ਗਲਤੀ ਹੋ ਗਈ, ਇੰਝ ਬੋਲਣਾ ਚਾਹੀਦਾ ਸੀ। ਤਿੰਨ ਹੋ ਗਿਆ ਨਾ, ਪਹਿਲੇ ਕੰਮ ਕਰਨੇ ਆ, ਸੋਚਨੇ ਆ, ਕਰਨੇ ਆ, ਫਿਰ ਕਹਿੰਦੇ ਉਹ ਗਲਤ ਹੋ ਗਏ ਆ। ਇਹ ਇੰਜ ਨਹੀਂ, ਇੰਜ ਕਰਨਾ ਚਾਹੀਦਾ। ਗੁਰਮੁਖ ਜਨ ਸੁਚੇਤ ਆ, ਕਦਮ ਪੁੱਟਣ ਲੱਗਿਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁੱਕ ਧਰਮ ਕਰਵਾਇਆ। ਵਿਚਾਰ ਨਾਲ ਟਕਾ ਟਕਾ ਕੇ ਕਦਮ ਰੱਖਦਾ, ਜਿੱਧਰ ਪੈਰ ਰੱਖਦਾ ਰੱਖ ਰੱਖ ਚਰਨ ਧਰੇ, ਕਿਵੇਂ ਧਰਦਾ ਵਿਚਾਰ, ਵਿਚਾਰ ਨਾਲ। ਪਸ਼ੂ ਵੀ ਕਰਮ ਕਰਦਾ ਵਿਚਾਰਹੀਨ, ਪਰ ਬੰਦਾ ਵੀ ਵਿਚਾਰ ਤੋਂ ਬਿਨਾਂ ਕਰਦਾ ਤੇ ਪਸ਼ੂ, ਫਰਕ ਇਹ ਹੋਇਆ। ਰੱਖ ਰੱਖ ਚਰਨ ਧਰੇ ਵਿਚਾਰ, ਵਿਚਾਰ ਨਾਲ ਕੰਮ ਕਰਦਾ, ਵਿਚਾਰ ਨਾਲ ਜਾਂਦਾ, ਵਿਚਾਰ ਨਾਲ ਕਦਮ ਪੁੱਟਦਾ ਹੈ।
ਉਬਦਾ ਸ਼ੋਭ ਭਏ ਨਿਰੰਕਾਰੀ,
ਨਿਰੰਕਾਰੀ ਤੇ ਬਹੁਤ ਬੰਦਿਆਂ ਨੇ ਨਾਂ ਰੱਖ ਲਏ। ਨਾਂ ਰੱਖਣ ਨਾਲ ਕੀ ਹੁੰਦਾ, ਗਧੇ ਦੇ ਉੱਤੇ ਲਿਖ ਦਿਓ ਕਪਲਾ ਗਾਂ ਤੇ ਗਾਂ ਬਣ ਜਾਏਗੀ, ਨਾਵਾਂ ਨਾਲ ਗੱਲ ਨਹੀਂ ਬਣਦੀ। ਕਈ ਦੁਕਾਨਾਂ ਜਿਹੜੀਆਂ ਨੇ ਨਾਂ ਬੜੇ ਚੰਗੇ ਲਿਖੇ, ਸੌਦਾ ਬਹੁਤ ਮਾੜਾ ਅੰਦਰ। ਹੁਣ ਇਹ ਸ਼ਰਾਬ ਦੀ ਦੁਕਾਨ ਤੇ ਲਿਖਿਆ ਹੋਵੇ ਅੰਮ੍ਰਿਤ ਉੱਤੇ ਕੀ ਹੋ ਜਾਏਗਾ, ਉਹ ਲਿਖਣ ਨਾਲ ਕੀ ਹੋ ਜਾਏਗਾ।
ਜਿਸ ਦੇ ਅੰਦਰ ਦੁਬਦਾ ਨੰਕਾਰੀ,
ਗੁਰੂ ਨਾਨਕ ਦੇਵ ਨਾਲ ਜੁੜਦਾ ਸੀ ਨੰਕਾਰੀ। ਭਾਈ ਮਰਦਾਨਾ ਕਹਿੰਦਾ ਸੀ ਮੇਰੇ ਗੁਰੂ ਨੇ ਨਾਨਕ ਨੰਕਾਰੀ। ਨੰਕਾਰ ਤੇ ਉਹ ਹੈ ਜੋ ਸਦਾ ਸਲਾਮਤ ਆ, ਨੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕੋਈ ਤੂੰ ਕਦ ਕਾ।
ਜਿਸ ਦੇ ਅੰਦਰ ਦੁਬਦਾ, ਜਿਸ ਮਰ ਕੇ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਲਾਹ। ਰੱਬ ਦਾ ਉਹ ਹੀ ਹੈ ਜਿਸ ਦੇ ਅੰਦਰ ਦੁਬਦਾ ਕੋਈ ਨਹੀਂ, ਜਿਹੜਾ ਕਹਿੰਦਾ ਇੱਕ ਹੀ ਮੇਰਾ ਮਾਲਕ, ਇੱਕ ਹੀ ਹੈ, ਦੂਜਾ ਨਹੀਂ, ਦੂਜਾ ਮੇਰੇ ਜੀਵਨ 'ਚ ਹੈ ਹੀ ਨਹੀਂ, ਇੱਕ ਹੈ ਪਰਮਾਤਮਾ, ਇੱਕ ਹੈ। ਦੁਬਦਾ ਨੂੰ ਛੱਡ ਕੇ ਇਸ ਦੁਬਦਾ ਕਰ ਦੋ ਤੇ ਗੱਲ ਏ। ਐਸਾ ਕੋਈ ਜੇ ਦੁਬਦਾ ਮਾਰ ਗਿਆ ਵਾ, ਇਸੇ ਮਾਰ ਰਾਹ ਜੋ ਕੁਮਾ ਵਾ, ਦੁਬਦਾ ਛੱਡ ਕੇ ਨੰਕਾਰੀ ਬਣ ਗਏ। ਉਹ ਨਿਰਾਕਾਰ ਨੂੰ ਕੋਈ ਲਾਸ਼ਨ ਨਹੀਂ। ਤੁਸੀਂ ਵੇਖੋ ਧਰਤੀ 'ਤੇ ਕੋਈ ਚੀਜ਼ ਸੁੱਟੋ ਦਾਗ ਪੈਂਦਾ, ਆਕਾਸ਼ ਨੂੰ ਕੋਈ ਪੈਂਦਾ, ਜੋ ਜੋ ਨਿਰਾਕਾਰ ਹੋਵੇਗਾ ਨਿਰਲੀਪ ਹੋ ਜਾਏਗਾ। ਦੁਬਦਾ ਛੱਡ ਕੇ ਨੰਕਾਰੀ ਬਣ ਗਿਆ। ਹਾਂਜੀ,
ਮੁਕਤ ਪਦਾਰਥ ਹਰ ਰਸ ਚਾਖੇ,
ਮੁਕਤੀ ਪਦਾਰਥ ਜਿਹਨਾਂ ਨੂੰ ਮਿਲ ਜਾਣ ਕੇ ਮੁਕਤ ਹੋ ਗਿਆ, ਉਹਦੀ ਨਿਸ਼ਾਨੀ ਕਿ ਹਰ ਰਸ ਚੱਖਿਆ। ਮੁਕਤ ਪੁਰਸ਼ ਜ਼ਹਿਰ ਰਸ ਨਹੀਂ ਚੱਖੇਗਾ, ਹਰ ਰਸ, ਹਰ ਰਸ ਕਾ ਤੋ ਚਾਖਣ ਸਾਹ ਚਾਖ ਤੋ ਹੋ ਰਹੇ ਵਿਸਮਾਦ, ਵਿਸਮਾਦ ਹੋਵੇਗਾ ਪਰਮਾਤਮਾ ਦੇ ਰਸ ਵਿੱਚ ਹੋਵੇਗਾ।
ਆਵਣ ਜਾਣ ਰਹੇ ਗੁਰ ਰਾਖੇ,
ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ। ਕਮਾਲ ਗੱਲ ਹੈ, ਇੰਨੇ ਵੱਡੇ ਕਾਨਫੀਡੈਂਸ ਨਾਲ, ਇੰਨੇ ਵੱਡੇ ਭਰੋਸੇ ਨਾਲ ਕਹਿ ਦਿੱਤਾ ਬਹਿਰ ਹਾਂ ਕਾਹੇ ਆਵਾਂਗੇ, ਅਸੀਂ ਕਾਹਦੇ ਵਾਸਤੇ ਆਉਣਾ, ਨਹੀਂ ਆਉਣਾ। ਆਵਣ ਜਾਣਾ ਹੁਕਮ, ਕਿਸੇ ਕਾ ਹੁਕਮ ਨਹੀਂ, ਬੁੱਝ ਸਮਾਵੇਂਗੇ, ਮੈਂ ਨਹੀਂ ਆਉਣਾ, ਵਾਰ ਵਾਰ ਨਹੀਂ ਆਉਣਾ। ਆਉਣ ਜਾਣ ਤੋਂ ਰੱਖ ਲਿਆ ਕਿਸ ਨੇ, ਗੁਰੂ ਨੇ ਰੱਖ ਲਿਆ, ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ।
ਸਰਵਰ ਹੰਸਾ ਛੋਡ ਨਾ ਜਾਏ,
ਸਰਵਰ ਨੂੰ ਜਿਹੜਾ ਹੰਸ ਹੈ ਨਾ, ਗੁਰਮੁਖ ਜਾਣਾ ਛੱਡ ਕੇ ਨਹੀਂ ਜਾਂਦਾ, ਇਹ ਸਦਾ ਵਾਸਤੇ ਜੁੜਿਆ ਰਹਿੰਦਾ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮਾ ਭਗਤੀ ਕਰਕੇ ਸਹਿਜ ਅੰਤਰਾਤਮਕ ਗਿਆਨ ਹੁੰਦਾ ਔਰ ਪਰਮਾਤਮਾ 'ਚ ਲੀਨ ਹੁੰਦਾ। ਇਹ ਹੰਸ ਹਮੇਸ਼ਾ ਰੱਬ ਵਿੱਚ ਲੀਨ ਹੁੰਦਾ, ਉਹਦਾ ਧਿਆਨ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ।
ਹਰ ਵਰ ਮਹਿ ਹੰਸ, ਹੰਸ ਮਹਿ ਸਾਗਰ।
ਕਮਾਲ ਬਚਨ ਹੈ, ਬਹੁਤ ਗੂੜ ਹੈ ਕਿ ਸਰਵਰ ਵਿੱਚ ਪਹਿਲੇ ਤੇ ਹੰਸ ਹੁੰਦਾ ਹੈ ਨਾ, ਕਹਿੰਦੇ ਨੇ ਇੱਕ ਦਿਨ ਆਉਂਦਾ ਹੰਸ ਵਿੱਚ ਸਾਗਰ ਹੋ ਜਾਂਦਾ। ਭਾਵ ਪਹਿਲੋਂ ਸਿੱਖ ਜਿਹੜਾ ਗੁਰੂ ਦੇ ਕੋਲ ਹੁੰਦਾ, ਇੱਕ ਦਿਨ ਗੁਰੂ ਸਿੱਖ ਦੇ ਅੰਦਰ ਵਸ ਜਾਂਦਾ, ਕਹਿੰਦਾ ਆ ਭਾਈ। ਲਹਿਣੇ ਨੂੰ ਸਤਿਗੁਰਾਂ ਇੱਕ ਬਚਨ ਕਿਹਾ, ਹਿਰਦੇ 'ਤੇ ਲਿਖ ਲਈਏ। ਕਹਿਣ ਲੱਗੇ ਲੈ ਲੈ ਇੱਕ ਗੱਲ ਦੱਸ, ਜਦੋਂ ਇਮਤਿਹਾਨ ਹੋਇਆ ਨਾ ਆਖਰੀ ਪ੍ਰੀਖਿਆ ਆ, ਕਹਿਣ ਲੱਗੇ ਸਾਰੇ ਛੱਡ ਕੇ ਚਲੇ ਗਏ ਤੇ ਪਹਿਲੇ ਗੁੱਸੇ ਨਾਲ ਕਹਿਣ ਲੱਗੇ ਤੂੰ ਪਿੱਛਾ ਕਿਉਂ ਨਹੀਂ ਛੱਡਦਾ, ਹੱਸਣ ਲੱਗ ਪਏ। ਜਿਹੜੇ ਰੱਬ ਦੇ ਪਿਆਰ ਵਾਲੇ ਨੇ ਨਾ, ਮਾਲਕ ਦਾ ਗੁੱਸਾ ਵੇਖ ਕੇ ਵੀ ਹੱਸਦੇ ਨੇ, ਨਾਰਾਜ਼ ਨਹੀਂ ਹੁੰਦੇ। ਕਹਿਣ ਲੱਗੇ ਹੱਸੀ ਜਾਂਦਾ, ਮੈਂ ਤੈਨੂੰ ਮਾਰਿਆ ਵੀ ਹੈ, ਕੁੱਤਕੇ ਮਾਰੇ ਵੀ, ਤੇ ਤੂੰ ਖਾ ਕੇ ਹੱਸੀ ਜਾਂਦਾ। ਕਹਿਣ ਲੱਗਾ ਪਾਤਸ਼ਾਹ, ਮਕਈ ਦੇ ਦਾਣਿਆਂ ਨੂੰ ਭੱਠੀ 'ਚ ਵੀ ਪਾ ਦਈਏ ਤੇ ਖਿੜਦੇ ਨੇ, ਥੱਪੜ ਪੈਂਦੇ ਨੇ ਕਵਲ ਨੂੰ, ਲੇਕਿਨ ਉਹ ਖਿੜਦਾ ਥੱਪੜ ਖਾ ਕੇ ਵੀ, ਤੇ ਮੈਂ ਕਾਹਦੇ ਵਾਸਤੇ ਨਾ ਜਾਵਾਂ। ਕਹਿਣ ਲੱਗੇ ਤੂੰ ਜਾਂਦਾ ਕਿਉਂ ਨਹੀਂ, ਕਿਸੇ ਅੱਗੇ ਟਿਕਾਣਾ ਹੀ ਕੋਈ ਨਹੀਂ, ਮੇਰਾ ਟਿਕਾਣਾ ਕੇਵਲ ਗੁਰੂ ਮਾਨ। ਕਹਿਣ ਲੱਗੇ ਫਿਰ ਮੈਂ ਵੀ ਲੱਭਦਾ ਫਿਰਦਾ ਸਾਂ, ਇਹ ਰੱਬ ਦੀ ਜੋਤ ਕਿੱਥੇ ਟਿਕਾ ਦੇ ਹਾਂ। ਬਸ ਮੈਨੂੰ ਵੀ ਟਿਕਾਣਾ ਮਿਲ ਗਿਆ ਤੇਰੇ ਹਿਰਦੇ ਚ ਟਿਕਾਵਾਂਗਾ। ਗੁਰੂ ਨਾਨਕ ਬੈਠੇਗਾ ਤੇਰੇ ਹਿਰਦੇ ਵਿੱਚ। ਬਾਬਾ ਮੜੀ ਨਾ ਗਏ ਮਤ ਕੋ ਮੈਨੂੰ ਕਿਸੇ ਮੜੀ ਚੋਂ ਲੱਭੇ, ਕਬਰ ਚੋਂ ਲੱਭੇ, ਬਾਹਰ ਲੱਭੇ, ਮੈਂ ਕਿੱਥੇ ਹੋਵਾਂਗਾ। ਬਾਬਾ ਮੜੀ ਨਾ ਗੌਰ ਗੁਰ ਅੰਗਦ ਕੇ ਹੋਈਏ ਮੈਂ, ਪੁਣ ਸਤਸੰਗਤ ਔਰ ਨਿਸਤਿਨ ਬਸਬੋ ਮੈਂ ਕਰੋ। ਇਹ ਗੁਰ ਜੋਤ ਹੁਣ ਟਿਕੇਗੀ ਤੇਰੇ ਅੰਦਰ। ਹੁਣ ਹੋਇਆ ਕਿ ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਇਹ ਸਾਗਰ ਹੰਸ ਵਿੱਚ ਆ ਗਏ। ਇਹ ਜੋਤ ਹੁਣ ਭਾਈ ਲਹਿਣੇ ਵਿੱਚ ਆ ਗਈ। ਅਗਲਾ ਬਚਨ ਸਰਵਨ ਕਰੋ ਜੀ।
ਅਕਥ ਕਥਾ ਗੁਰ ਬਚਨੀ ਆਦਰੇ।
ਅਕਥ ਕਥਾ
ਕੁਛ ਹੈ ਆਖਿਆ ਜਾਂਦਾ, ਕੁਛ ਆਖ ਕੇ ਵੀ ਨਹੀਂ ਆਖਿਆ ਜਾਂਦਾ, ਸ਼ਬਦ ਛੋਟੇ ਪੈ ਜਾਂਦੇ। ਆਦਰ ਬੜਾ ਮਿਲਦਾ, ਇੰਨਾ ਆਦਰ ਗੁਰੂ ਅੰਗਦ ਦੇਵ ਨੂੰ ਮਿਲਿਆ ਕਿੱਥੇ? ਗੁਰ ਬਚਨੀ ਆਦਰ, ਗੁਰੂ ਦੇ ਬਚਨਾਂ ਦੁਆਰਾ ਇਹ ਸਨਮਾਨ ਮਿਲਦਾ। ਪੰਚੇ ਸੁਰਾਂ ਦਾ ਰਾਜਾ, ਰਾਜਿਆਂ ਦੇ ਰਾਜੇ ਦੇ ਘਰ ਵਿੱਚ ਹਰ ਥਾਂ ਉਹਨਾਂ ਨੂੰ ਆਦਰ ਮਿਲਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ।
ਇਹਨਾਂ ਵਿਚਾਰਾਂ ਦਾ ਪ੍ਰਵਾਹ ਅੰਦਰ ਇੰਨਾ ਚੱਲਦਾ ਨਹੀਂ ਰੁਕਦਾ, ਦੁਹਾਈ ਰੱਬ ਦੀ, ਬੰਦਾ ਰੋਕਣ ਦਾ ਯਤਨ ਕਰੇ ਤੇ ਤਿਉਂ ਤਿਉਂ ਜ਼ਿਆਦਾ ਹੁੰਦਾ, ਜ਼ਿਆਦਾ ਹੁੰਦਾ। ਮੈਂ ਛੋਟੀ ਜਿਹੀ ਕਥਾ ਕਹਿ ਰਿਹਾ, ਬੜੀ ਉਹ ਗੱਲ ਨੂੰ ਸਿੱਧੀ ਕਰਦੇ ਕਿ ਇੱਕ ਮੰਤਰ ਦਿੱਤਾ ਸੀ ਕਿਸੇ ਸਾਧੂ ਨੇ ਤੇ ਕਹਿਣ ਲੱਗਾ ਬੇਟਾ ਸਿੱਧੀ ਤੇ ਹੋ ਜਾਏਗੀ ਪਰ ਜਦੋਂ ਪੜੇ ਬਾਂਦਰ ਨਹੀਂ ਯਾਦ ਆਉਣਾ ਚਾਹੀਦਾ। ਤੇ ਉਹ ਵਿਚਾਰਾ ਖੱਪ ਗਿਆ, ਕਹਿਣ ਲੱਗਾ ਇਹ ਕਿ ਹਨੇਰ ਮਾਰਿਆ, ਜੇ ਬਾਂਦਰ ਦਾ ਨਾਂ ਨਾ ਲੈਂਦੇ ਤੇ ਅੱਜ ਤੱਕ ਯਾਦ ਹੀ ਨਹੀਂ ਸੀ ਆਇਆ, ਹੁਣ ਤੇ ਬਾਂਦਰਾਂ ਘੇਰਾ ਪਾਇਆ, ਮੈਂ ਬੰਨਾ ਪੰਡ ਵਾਸਤੇ ਬਾਂਦਰ ਹੀ ਬਾਂਦਰ ਨੇ, ਮਨ ਦਾ ਸੁਭਾਅ ਵਾ। ਹੁਣ ਸੱਚ ਇਹ ਹੈ ਕਿ ਸੁਣ ਹੋਣਾ, ਵਿਚਾਰਾਂ ਨੂੰ ਰੋਕਣਾ, ਸ਼ਾਂਤ ਹੋ ਜਾਣ ਵਿਚਾਰਾਂ, ਇਹ ਸਤਿਗੁਰੂ ਕਿਰਪਾ ਕਰੇ। ਜਿਹੜਾ ਗੁਰਸਿੱਖ ਜਿੱਦਾਂ ਹੁਣ ਜ਼ਿਕਰ ਕੀਤਾ ਹੈ ਕਿ ਸਰਵਰ ਵਿੱਚ ਰਹਿੰਦਾ, ਗੁਰੂ ਤੋਂ ਦੂਰ ਨਹੀਂ ਜਾਂਦਾ, ਸੁਰਤ ਧਿਆਨ ਅਭਿਆਸ ਨਾਲ ਇੰਨਾ ਪੱਗਿਆ ਕਿ ਚਰਨ ਕਮਲ ਸਿੰਘ ਲਾਗੀ ਡੋਰੀ, ਸੁਣ ਚੁਬੀ ਰਹੀ ਸੁਤ ਪਵ ਚਰਨ ਨੂੰ ਹੈ, ਸੁਨ ਮੰਡਲ ਵਿੱਚ ਆ ਗਿਆ। ਜੋਗੀ ਦਾ ਅਰਥ ਜੁੜਿਆ ਹੋਇਆ, ਦੋ ਤਰ੍ਹਾਂ ਦੇ ਅਰਥ ਕੀਤੇ ਵਿਦਵਾਨਾਂ, ਲਗਭਗ ਦੋ ਪੱਖ ਨੇ। ਇੱਕ ਤੋਂ ਕਹਿੰਦੇ ਨੇ ਰੱਬ ਬੈਠਾ, ਰੱਬ ਤੇ ਹੈ ਹੀ ਹੈ, ਜੇ ਰੱਬ ਬੈਠਾ ਤੇ ਕੋਈ ਵੱਡੀ ਵਡਿਆਈ ਨਹੀਂ, ਸਿੱਖ ਬੈਠਾ ਹੋਵੇ ਤੇ ਵੱਡੀ ਵਡਿਆਈ ਹੈ ਕਿ ਸੁਨ ਮੰਡਲ ਵਿੱਚ ਜੁੜਿਆ ਹੋਇਆ ਰੱਬ ਦਾ ਪਿਆਰਾ ਹੰਸ, ਜਿਹਨੂੰ ਹੰਸ ਕਿਹਾ ਉਹ ਬੈਠਾ ਹੋਇਆ ਹੈ।
ਨਾਰ ਨਾ ਪੁਰਖ ਕਹੋ ਕੋ ਕੈਸੇ।
ਇਹਨੂੰ ਤੁਸੀਂ ਕਹਿ ਨਹੀਂ ਸਕਦੇ ਕਿ ਇਸਤਰੀ ਹੈ ਕਿ ਪੁਰਸ਼ ਆ। ਵੇਖੋ ਮੈਂ ਸਪਸ਼ਟ ਜਿਹਾ ਇੱਕ ਪ੍ਰਮਾਣ ਦੇਣਾ, ਕੋਈ ਉਲਝਣ ਨਾ ਰਹਿ ਜਾਏ। ਹੁਣ ਤੁਸੀਂ ਬੈਠੇ ਸਰੀਰਾਂ ਨੂੰ ਵੇਖ ਕੇ ਕਹਿ ਸਕਦੇ ਹੋ ਇਸਤਰੀਆਂ ਨੇ, ਇੱਧਰ ਮਰਦ ਨੇ, ਲੇਕਿਨ ਆਤਮਾ ਨੂੰ ਨਹੀਂ ਕਹਿ ਸਕਦੇ ਕਿ ਇਸਤਰੀ ਹੈ ਕਿ ਮਰਦ ਹੈ। ਸ਼ੁੱਧ ਆਤਮਾ ਨੇ ਜਿਹੜੇ, ਆਤਮਾ ਨਾ ਬੱਚਾ, ਨਾ ਇਸਤਰੀ ਹੈ, ਨਾ ਮਰਦ ਹੈ। ਰੱਬ ਨੂੰ ਕੀ ਆਖੋਗੇ, ਇਸਤਰੀ ਹੈ ਕਿ ਮਰਦ ਹੈ? ਨਾ ਨਰ ਹੈ, ਨਾ ਨਾਰ ਹੈ, ਇਹਨੂੰ ਨਾ ਇਸਤਰੀ ਕਹਿ ਸਕਦੇ, ਨਾ ਮਰਦ। ਇੱਕ ਪ੍ਰਮਾਣ ਦੇ ਦੇ, ਪੱਕੀ ਮੋਹਰ ਲੱਗ ਜਾਏ, ਉਹ ਹੈ ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਸਦੋਖ, ਨਹੀਂ ਜਮ ਗੱਲ, ਉਹ ਅਸਲ 'ਚ ਸ਼ੁੱਧ ਆਤਮਾ ਹੋ ਜਾਂਦਾ। ਇੱਥੇ ਕੰਮ ਚੇਸ਼ਟਾ ਨਹੀਂ ਰਹਿ ਜਾਂਦੀ। ਇੱਕ ਸਾਧੂ ਦੇ ਬਾਰੇ ਪੜ੍ਹਿਆ, 2500 ਸਾਲ ਪਹਿਲੇ ਦੀ ਕਥਾ ਹੈ, ਕਿ ਕੋਈ ਪੁੱਛਿਆ ਇਹਦੇ ਬੀਬੀ ਜਾਂਦੇ ਨੇ ਵੇਖੇ? ਉੱਤਰ ਦਿੰਦਾ, ਕਹਿੰਦੇ ਕਿ ਗਿਆ ਜ਼ਰੂਰ ਹੈ, ਹੁਣ ਮੈਨੂੰ ਨਹੀਂ ਪਤਾ ਕਿ ਇਸਤਰੀ ਕਿ ਪੁਰਸ਼ ਹੋ। ਕਹਿਣ ਲੱਗੇ ਤੈਨੂੰ, ਕਹਿਣ ਲੱਗਾ ਦਿਸਣਾ ਬੰਦ ਹੋ ਗਏ, ਹੁਣ ਤੇ ਆਤਮਾ ਹੀ ਦੇਖਣੀ, ਸਰੀਰ ਨਹੀਂ ਦਿਸਦੇ। ਨਾਰ ਨਾ ਪੁਰਖ ਕਹੋ ਕੋ ਕੈਸੇ, ਕਿਵੇਂ ਗੱਲ ਆਖੀਏ? ਉਸ ਦੇ ਮਨ ਦੀ ਅਵਸਥਾ ਕਹਿਣੀ ਜਿਹੜੀ ਹੈ ਮੁਸ਼ਕਲ ਹੈ, ਨਹੀਂ ਆਖੀ ਜਾ ਸਕਦੀ, ਕਿਵੇਂ ਕੋਈ ਆਖੇ? ਹਾਂਜੀ,
ਭਵਨ ਜੋਤ ਰਹੀ ਲਿਵਲਾਈ।
ਮੈਂ ਫਿਰ ਇੱਕ ਬੇਨਤੀ ਹੋਰ ਕਰਾਂ, ਗੱਲ ਅਧੂਰੀ ਨਾ ਰਹਿ ਜਾ। ਹਜ਼ਾਰ ਇਸਤਰੀ ਬੈਠੀ ਹੋਵੇ, ਇੱਕ ਬੰਦਾ ਵਿੱਚ ਚਲਾ ਜਾਏ ਸਾਰਾ ਮਾਹੌਲ ਹੋਰ ਹੋ ਜਾਏ। ਹਜ਼ਾਰ ਬੰਦਾ ਬੈਠਾ, ਇੱਕ ਇਸਤਰੀ ਆ ਜਾਏ, ਉਹ ਸਾਰਿਆਂ ਦੇ ਮਨ ਹੋਰ ਹੋ ਜਾਣਗੇ, ਫਰਕ ਪੈ ਜਾਏਗਾ। ਪਰ ਜਿਸ ਅਵਸਥਾ ਦਾ ਇਹ ਜ਼ਿਕਰ ਹੈ ਨਾ, ਭਾਵੇਂ ਇਸਤਰੀਆਂ ਹੋਣ ਤੇ ਭਾਵੇਂ ਪੁਰਸ਼ ਹੋਣ, ਉੱਥੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਵਸਥਾ ਬਹੁਤ ਉੱਚੀ ਹੋ ਚੁੱਕੀ ਹੈ। ਨਾਰ ਨਾ ਪੁਰਖ ਕਹੋ ਕੋ ਕੈਸੇ,
ਇਹਨਾਂ ਨੂੰ ਨਾ ਇਸਤਰੀ ਕਹਿ ਸਕਦੇ ਹੋ ਨਾ ਪੁਰਸ਼, ਇਹ ਕੌਣ ਹੈ? ਇਹ ਤੇ ਪਰਮਾਤਮਾ, ਇਹ ਤੇ ਆਤਮਾ ਹੈ, ਇਹ ਤੇ ਸ਼ੁੱਧ ਪ੍ਰਕਾਸ਼ ਹੈ।
ਭਵਨ ਜੋਤ ਰਹੇ ਲਿਵ ਲਾਈ,
ਤਿੰਨਾਂ ਭਵਨਾਂ ਵਿੱਚ ਜਿਸ ਦੀ ਜੋਤ ਹੈ, ਰੱਬ ਦੇ ਪਿਆਰੇ ਉਸ ਨਾਲ ਲਿਵ ਜੋੜ ਕੇ ਬੈਠੇ ਹੋਏ ਨੇ।
ਸੂਰੇ ਨਰਨਾਥ ਸੱਚੇ ਸਰਣਾਈ,
ਸੁਰ ਦੇਵਤ ਨਰ ਮਨੁੱਖ ਨਾਥ ਜਿਸ ਦੀ ਸ਼ਰਨ ਵਿੱਚ ਨੇ, ਇਹ ਉਸ ਰੱਬ ਨਾਲ ਜੁੜੇ ਹੋਏ ਹਨ।
ਆਨੰਦ ਮੂਲ ਅਨਾਥ ਆਧਾਰੀ,
ਆਨੰਦ ਹੀ ਆਨੰਦ ਸਭ ਕੋ ਕਹਿ, ਆਨੰਦ ਤੇ ਕਹਿ ਦਿੰਦੇ ਹਾਂ, ਕਹਿਣ ਨੂੰ ਚਾਹ ਦਾ ਕੱਪ ਪੀ ਕੇ ਜੇ ਆਨੰਦ ਆ ਗਿਆ, ਇਹ ਨਹੀਂ ਆਨੰਦ। ਆਨੰਦ ਹੀ ਆਨੰਦ ਸਭ ਕੋ ਕਹੋ, ਆਨੰਦ ਗੁਰੂ ਤੇ ਜਾਣੇ। ਆਨੰਦ ਦਾ ਮੂਲ ਕੀ ਹੈ? ਆਨੰਦ ਉਸ ਦਿਨ ਆਏਗਾ ਜਿਸ ਦਿਨ ਹਿਰਦੇ ਚ ਗੁਰੂ ਆ ਜਾਏ, ਆਨੰਦ ਉਸ ਦਿਨ ਆਏਗਾ ਜਿਸ ਦਿਨ ਹਿਰਦੇ ਚ ਰੱਬ ਆ ਜਾਏ। ਆਨੰਦ ਪਾਇਆ ਮੇਰੀ ਮਾਏ ਕਦੋਂ? ਸਤਿਗੁਰੂ ਮੈਂ ਪਾਇਆ। ਕਿੱਥੇ ਪਾਇਆ ਤੇ ਆਇਆ ਕਿੱਥੇ? ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਵਧਾਈਆਂ ਵਜੀਆਂ, ਮਨ ਵਿੱਚ ਰੱਬ ਆਇਆ, ਮਨ ਵਿੱਚ ਆਨੰਦ ਆਇਆ, ਮਨ ਵਿੱਚ। ਮਨ ਦੀ ਅਵਸਥਾ ਝੋਰੇ ਮੁੱਕੇ ਉਤਰੇ ਸਗਲ ਵਸੂਰੇ, ਇਹ ਆਨੰਦ ਕਹੇ ਨਾਨਕ, ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣ। ਆਨੰਦ ਦਾ ਮੂਲ ਹੈ ਪਰਮਾਤਮਾ, ਅਨਾਥਾਂ ਦਾ ਨਾਥ, ਜਿਸ ਦਾ ਕੋਈ ਮਾਲਕ ਨਹੀਂ, ਉਸ ਦਾ ਮਾਲਕ ਆਧਾਰੀ ਉਹ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰੂ ਦੀ ਸ਼ਰਨ ਪੈ ਕੇ ਭਗਤੀ ਕਰਕੇ ਸਹਿਜ ਦਾ ਵਿਚਾਰੀ, ਇੱਕ ਵਿਚਾਰੇ ਉੱਛੇ ਪਣ ਵਿੱਚ ਹੁਣੇ ਗੱਲ ਕੀਤੀ, ਘੜੀ ਬਾਅਦ ਆਖਿਆ ਮੁਆਫ ਭਰ ਦਿਓ ਜੀ, ਕਮਾਲ ਹੈ। ਪਹਿਲੇ ਸਮੇਂ ਸੋਚ ਕੇ ਤੂੰ ਕਹਿ, ਹੁਣ ਤੈਨੂੰ ਮੁਆਫੀ ਮੰਗਣੀ ਪੈ ਰਹੀ ਹੈ। ਤੇ ਕਿਉਂ? ਕਿ ਸਮਝ ਕੇ ਨਹੀਂ ਬੋਲਿਆ, ਸਮਝ ਕੇ ਕੰਮ ਨਹੀਂ ਕੀਤਾ, ਤਾਂ ਮਾਲਕ ਕਰਨਾ ਪੈ ਰਿਹਾ। ਕਹਿੰਦੇ ਨਹੀਂ, ਉਹ ਮਾਲਕ ਜਿਹੜਾ ਹੈ ਆਨੰਦਾਰੀ, ਗੁਰਮੁਖ ਭਗਤ, ਗੁਰੂ ਦੀ ਸ਼ਰਮ ਪੈ ਕੇ ਜਿੰਨਾ ਭਗਤੀ ਕੀਤੀ ਹੈ ਉਹਨਾਂ ਕੋਲ ਭੁੱਲਾਂ ਨਹੀਂ ਹੁੰਦੀਆਂ। ਉਹ ਸਦਾ ਵਾਸਤੇ ਗੁਰੂ ਨੂੰ ਪੁੱਛ ਕੇ ਚੱਲਦੇ ਨੇ। ਸਤਿਗੁਰ ਪੁਰਸ਼ ਨਾ ਮਾਰਗ ਚਾਲੀ, ਸੋਤੀ ਰਹਿਣ ਮਹਾਨੀ, ਨਾਨਕ ਬਾਲ ਤਨ ਲਾਂਡੇ ਪੈ ਬਿਨ ਪਿਰ ਤਨ ਕਮਲਿਆ। ਜੇ ਤੇ ਗੁਰੂ ਨੂੰ ਨਾ ਪੁੱਛਿਆ ਫਿਰ ਤੇ ਗਲਤੀਆਂ ਗਲਤੀਆਂ ਹੋਣਗੀਆਂ, ਫਿਰ ਤੇ ਭੁੱਲਾਂ ਦੇ ਅੰਬਾਰ ਲੱਗ ਜਾਣਗੇ। ਪਰ ਜੇ ਗੁਰੂ ਨੂੰ ਪੁੱਛ ਕੇ ਜਿਹੜੇ ਚੱਲੇ ਗਿਣਵੀਆਂ ਜ਼ਿੰਦਗੀ ਦੇ ਵਿੱਚ, ਮੈਂ ਕਹਿਣਾ ਕੋਈ ਮਾਈ ਦਾ ਲਾਲ ਕੱਢੇ ਕਿ ਭਾਈ ਲਹਿਣਾ ਨੇ ਕਿਹੜੀ ਗਲਤੀ ਕੀਤੀ, ਇੱਕ ਵੀ ਨਹੀਂ ਲੱਭਣੀ, ਭੁੱਲਾਂ ਮੁੱਕ ਗਈਆਂ। ਬਾਬਾ ਅਮਰਦਾਸ ਕਿਹੜੀ ਗਲਤੀ ਕੀਤੀ, ਗੁਰੂ ਕੇ ਸਿੱਖ ਪੰਜਾਂ ਪਿਆਰਿਆਂ ਚ ਭਾਈ ਦਇਆ ਸਿੰਘ ਦੀ ਇੱਕ ਗਲਤੀ ਲੱਭੋ, ਕਿਹੜੀ ਕੀਤੀ? ਕਿਉਂ? ਗੁਰਮੁਖ ਭਗਤ ਸਹਿਜ ਵਿਚਾਰ, ਅੰਦਰ ਸਹਿਜ ਹੈ, ਅੰਦਰ ਗਿਆਨ ਹੈ, ਅੰਦਰ ਵਿਚਾਰ ਹੈ।
ਭਗਤ ਵਛਲ ਪੈ ਕਾਟਨ ਹਾਰੇ,
ਭਗਤੀ ਨੂੰ ਪਿਆਰ ਕਰਨ ਵਾਲੇ ਨੇ ਸੇਵਕਾਂ ਦੇ ਭੈ ਮੁਕਾਉਣ ਵਾਲੇ, ਭੈ ਕੱਟਣ ਵਾਲੇ ਹਨ।
ਹਉਮੈ ਮਾਰ ਮਿਲੇ ਪੱਗ ਧਾਰੇ,
ਹਉਮੈ ਮਾਰ ਕੇ ਜਿਹੜੇ ਮਿਲ ਗਏ ਉਹਨਾਂ ਦੇ ਪੈਰ ਟਿਕ ਗਏ। ਜਿਵੇਂ ਕਈ ਵਾਰੀ ਬੱਚਾ ਜਾਂਦਾ ਨਾ ਵਿਦੇਸ਼, ਪਹਿਲੇ ਤੇ ਵਿਚਾਰੇ ਕਿਤੇ ਭਟਕਦਾ, ਕਹਿੰਦੇ ਜੀ ਹੋਰ ਪੈਰ ਲੱਗ ਗਏ, ਨੌਕਰੀ ਮਿਲ ਗਈ, ਉਹਨਾਂ ਦੇ ਸੰਗਤ ਵਿੱਚ ਪੈਰ ਲੱਗ ਜਾਂਦੇ, ਮਨ ਟਿਕ ਜਾਂਦਾ, ਬਾਣੀ ਨਾਲ ਜੁੜ ਜਾਂਦੇ ਨੇ, ਸੇਵਾ ਸਿਮਰਨ ਵਿੱਚ ਲੱਗ ਜਾਂਦੇ ਨੇ, ਮਨ ਭਟਕਦਾ ਨਹੀਂ। ਉਹਨਾਂ ਦੇ ਇੱਥੇ ਪੈਰ ਟਿਕ ਗਏ, ਉਹਨਾਂ ਨੇ ਪੱਗ ਧਾਰ, ਉਹ ਸੰਗਤ ਵਿੱਚ ਮਨ ਟਿਕਾਉਂਦਾ ਜਿਹੜਾ ਗੁਰਮੁਖ ਭਗਤ ਸਾਹਿਬ ਵਿਚਾਰੀ ਹੈ।
ਹਾਂਜੀ, ਅਨੇਕ ਯਤਨ ਕਰ ਕਾਲ ਸੰਤਾਈ,
ਜਿਹੜੇ ਮਨਮੁਖ ਨੇ ਯਤਨ ਤੇ ਬਹੁਤ ਕਰਦੇ ਨੇ, ਬੜੇ ਉਪਾਅ ਨੇ ਉਹਨਾਂ ਕੋਲ, ਪਰ ਮੌਤ ਸਤਾਉਂਦੀ ਰਹਿੰਦੀ, ਕੰਢੇ ਵਾਂਗੂ ਚੁਭਦੀ ਰਹਿੰਦੀ ਹੈ। ਉਹ ਕਾਲ ਕੰਟਕ ਤਾਂ ਹੀ ਉਹਨੂੰ ਕਿਹਾ ਕਿ ਹਰ ਵੇਲੇ ਅੰਦਰ ਸਹਿਸਾ ਦੁੱਖ, ਹਰ ਵੇਲੇ ਚਿੰਤਾ ਬਣੀ ਰਹਿੰਦੀ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਮੌਤ ਲਿਖਾ ਕੇ ਆਏ ਹਾਂ ਕਿ ਮਰਨਾ ਜ਼ਰੂਰ ਹੈ। ਇਹ ਤੇ ਜਿੱਤ ਦੇ ਹਾਰੇ ਧਨ ਵਰੀ ਸਾਹੇ ਲੈ ਲਿਖਾਏ, ਮਲਕ ਦੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਇਹ ਤੇ ਲਿਖਾ ਕੇ ਆਏ ਹਾਂ ਭਟਕਣ ਵਾਲਾ ਬੰਦਾ ਇਸ ਚੋਂ ਬਾਹਰ ਨਹੀਂ ਨਿਕਲ ਸਕਦਾ, ਰੱਬ ਦਾ ਪਿਆਰਾ ਹੀ ਕੋਈ ਕਹਿ ਸਕਦਾ। ਕਬੀਰ, ਜਿਸ ਮਰਨਾ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨਾ ਹੀ ਤੇ ਪਾਈਏ ਪੂਰਨ ਪਰਮਾਨੰਦ। ਹਾਂਜੀ,
ਜਨਮ ਪਦਾਰਥ ਦੁਬਿਧਾ ਖੋਵੇ,
ਜਨਮ ਪਦਾਰਥ ਅਮੁੱਲ ਹੈ, ਬੜੀ ਮੁਸ਼ਕਲ ਮਿਲਿਆ ਸੀ। ਲੱਖ 84 ਜੂਨ ਸੁਭਾਈ, ਮਾਨਸ ਕੋ ਭਗਦੀ ਵਡਿਆਈ। ਜ਼ਰਾ ਧਿਆਨ ਨਾਲ ਵੇਖੋ, ਇੱਕ ਵਿਦਵਾਨ ਨੇ ਕਿਹਾ ਸੀ, ਇੱਕ ਮੈਂ ਗਧੇ ਨੂੰ ਵੇਖਿਆ, ਭਾਰ ਲੱਭਿਆ ਜ਼ਖਮ ਤੇ ਉੱਥੇ ਉਹ ਡੰਡੇ ਮਾਰੇ ਨਾ। ਉਹ ਕਹਿੰਦਾ, ਉਹਦੇ ਵੱਲ ਵੇਖਿਆ ਤੇ ਆਪਣੇ ਵੱਲ ਵੇਖਿਆ, ਮੈਂ ਵਧੀਆ ਕਾਰ ਤੇ ਚੜ੍ਹੇ ਹਾਂ, ਇਹ ਵਿਚਾਰਾ ਲੱਭਿਆ ਪਿਆ। ਇੱਕ ਇੱਕ ਜਾਨਵਰ ਨੂੰ ਵੇਖੋ, ਪਤਾ ਲੱਗੇਗਾ ਮਨੁੱਖਾ ਜਨਮ ਜਿਹੜਾ ਹੈ ਕਿੰਨਾ ਅਮੁੱਲ ਹੈ। ਜਨਮ ਤੇ ਪਦਾਰਥ ਸੀ ਪਰ ਗੁਆ ਬੈਠਾ, ਕਰਨਾ ਸੀ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ, ਹਾਏ ਹਾਏ, ਹੁਣ ਵਾਹਿਗੁਰੂ ਵਾਹਿਗੁਰੂ ਕਰਨਾ ਸੀ, ਮਾਨਣਾ ਸੀ ਆਨੰਦ, ਰਿਹਾ ਦੁਖੇ। ਇਹ ਕਿਉਂ ਇਹਨੇ ਗਵਾਇਆ? ਦੁਬਧਾ ਖੋਵੇ, ਜਨਮ ਪਦਾਰਥ ਦੁਬਧਾ, ਦੁਬਧਾ ਵਿੱਚ ਇਸਨੇ ਖਾਰਾ ਜਨਮ ਬਰਬਾਦ ਕਰ ਲਿਆ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ,
ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੇ ਕਾਏ। ਆਪਣਾ ਆਪਾ ਨੇ ਪਛਾਣ ਲਾ, ਆਪਣਾ ਆਪਣਾ ਪਛਾਣੇ ਮੂੜਾ, ਅਵਰਾਂ ਆਖ ਦੁਖਾਏ, ਦੂਸਰਿਆਂ ਦੇ ਦਿਲ ਦੁਖਾਉਣ ਦਾ ਪਟਕਦਾ ਪਟਕਦਾ ਹੈ, ਜਿੱਥੋਂ ਪਟਕਿਆ ਫਿਰ ਉਹ ਕੰਮ ਦੁਬਾਰਾ ਕਰਦਾ, ਉਹ ਗਲਤੀਆਂ ਕਰਦਾ, ਪਰਮ ਪਰਮ ਰੋਵਾ। ਬਸ ਜਿਵੇਂ ਜੰਮਿਆ ਵੀ ਇਹ ਰੋਂਦਾ। ਇੱਕ ਸਾਧੂ ਨੂੰ ਪੁੱਛਿਆ, ਗੱਲ ਬੜੀ ਕਮਾਲ ਹੈ, ਜੀਵ ਕਿੱਧਰ ਆਉਂਦੇ ਨੇ ਕਿੱਧਰ ਜਾਂਦੇ ਨੇ? ਹੱਸ ਪਿਆ, ਕਹਿਣ ਲੱਗਾ, ਇਹ ਮੈਨੂੰ ਨਹੀਂ ਪਤਾ ਕਿ ਤੈਨੂੰ ਪਤਾ ਕਿ ਸੰਤ ਕਾਹਦਾ, ਤੂੰ ਸੰਤ ਬਣਿਆ ਫਿਰ ਜਾ, ਤੇ ਇਹ ਵੀ ਨਹੀਂ ਪਤਾ ਜੀਵ ਕਿੱਧਰੋਂ ਆਉਂਦੇ ਕਿੱਧਰ। ਕਹਿਣ ਲੱਗਾ, ਇੱਕ ਪਤਾ ਦੱਸਦਾ, ਇੰਨਾ ਕੁ ਪਤਾ ਕਿ ਰੋਂਦੇ ਹੀ ਆਉਂਦੇ ਨੇ ਤੇ ਰੋਂਦੇ ਹੀ ਜਾਂਦੇ ਨੇ, ਜੰਮਿਆ ਰੋਂਦਾ, ਮਰਦਾ ਰੋਂਦਾ, ਸਾਰੀ ਉਮਰ ਰੋਂਦਾ। ਗੱਲ ਹੈ ਹੀ ਵਾਕਿਆ ਕਰਨ ਵਾਲੀ ਵੇਖ, ਇਹ ਜਿਹੜਾ ਸਮਝ ਗਿਆ ਨਾ, ਉਹ ਵਿਲਾਸ ਤੱਕ ਜ਼ਰੂਰ ਪਹੁੰਚ ਜਾਏਗਾ। ਆਪਣਾ ਚੀਨਸ ਪਰਮ ਪਰਮ ਰੋ, ਪਰਮ ਦਾ ਉਹ ਭਟਕਦਾ ਤੇ ਭਟਕਣ ਚ ਰੋਣਾ ਹੀ ਹੈ। ਅੱਜ ਤੱਕ ਭਟਕ ਤੇ ਕੋਈ ਸੁਖ ਹੀ ਹੋਇਆ ਨਹੀਂ, ਪਰਮ ਪਰਮ ਰੋਲਾ। ਹਾਂਜੀ,
ਕਹਿਤੋ ਪੜਤੋ ਸੁਣਤੋ ਏਕ,
ਜਿਹੜਾ ਇੱਕ ਨੂੰ ਕਹਿੰਦਾ, ਇੱਕ ਨੂੰ ਪੜਦਾ, ਇੱਕ ਨੂੰ ਸੁਣਦਾ ਹੈ।
ਧੀਰਜ ਧਰਮ ਧਰਨੀ ਤਰ ਟੇਕ,
ਉਸਨੂੰ ਧੀਰਜ ਮਿਲਦਾ, ਧਰਨੀ ਤਰ ਪਰਮਾਤਮਾ ਜੋ ਧਰਤੀ ਦਾ ਆਸਰਾ, ਉਸਦੀ ਟੇਕ ਮਿਲਦੀ ਹੈ, ਧੀਰਜ ਆਉਂਦਾ। ਔਰ ਧੀਰਜ ਤੋਂ ਬਿਨਾਂ ਆਨੰਦ ਕੋਈ ਨਹੀਂ, ਜਿੱਥੇ ਧੀਰਜ ਹੈ ਉੱਥੇ ਆਨੰਦ ਹੈ, ਤੇ ਧਰਨੀ ਧਰ ਦੀ ਟੇਕ ਤੋਂ ਬਿਨਾਂ ਧੀਰਜ ਨਹੀਂ ਮਿਲਣਾ।
ਜਤ ਸਤ ਸੰਜਮ ਹਿਰਦੈ ਸਮਾਏ,
ਕਹਿੰਦੇ ਨੇ ਜਤ ਸੌਖਾ ਕੰਮ ਨਹੀਂ, ਜਤ ਬਹੁਤ ਮੁਸ਼ਕਲ ਹੈ, ਵਾਰ ਵਾਰ ਬੰਦਾ ਡੋਲਦਾ। ਸਤ ਉੱਚਾ ਆਚਰਨ, ਸੰਜਮ ਪਰਹੇਜ਼ ਰੱਖਣਾ, ਇਹ ਕੰਮ ਨਹੀਂ ਕਰਨਾ, ਇਹ ਨਹੀਂ ਕਰਨਾ, ਇਹ ਨਹੀਂ, ਇਹ ਸੰਜਮ ਉਸ ਤੇ ਹਿਰਦੇ ਵਿੱਚ ਸਮਾਏ ਰਹਿੰਦੇ ਹਨ।
ਚੌਥੇ ਪਦ ਕਹੋ ਜੇ ਮਨ ਪਤੀਆ,
ਚੌਥਾ ਪਦ ਕੀ ਹੈ? ਹੁਣ ਸਮਾਂ ਕੋਈ ਨਹੀਂ, ਵਿਆਖਿਆ ਕਰਾਂ। ਰਾਜ ਤਮ ਸਤ, ਚਲੋ ਤਮ ਨਾਲੋਂ ਸਤ ਕੁਛ ਚੰਗਾ ਹੈ, ਸਤ ਨਾਲੋਂ ਰਜ, ਰਜ ਨਾਲੋਂ ਸਤ ਚੰਗਾ, ਇਹਨਾਂ ਸਤੋ ਗੁਣੇ ਪਟਕਾਏ ਇੱਥੇ ਵੀ ਨਹੀਂ ਬਦਲਦੇ ਨੇ। ਚੌਥਾ ਪਦ ਹੈ ਇਹਨਾਂ ਤੋਂ ਪਾਰ ਹੋ ਜਾਣਾ, ਉਹ ਤੇ ਪਰਮਾਤਮਾ ਹੈ। ਤਿੰਨ ਗੁਣ ਸਮਾਨ ਹੋ ਗਏ ਤੇ ਸ੍ਰਿਸ਼ਟੀ ਖਤਮ ਹੋ ਜਾਏਗੀ। ਇਹ ਸਮਾਨ ਨਹੀਂ ਹੁੰਦੇ, ਥੋੜ੍ਹਾ ਜਿਹਾ ਵਾਧਾ ਘਾਟਾ ਰਹਿੰਦਾ, ਸ੍ਰਿਸ਼ਟੀ ਤਾਂ ਚੱਲਦੀ। ਮੈਂ ਇੱਥੇ ਇੰਨਾ ਕੀ ਅੱਜ ਕਹਿ ਦਿਆਂ, ਕੱਲ੍ਹ ਬੇਨਤੀ ਕਰਾਂਗਾ ਕਿ ਇੱਕ ਗੱਡੀ ਚੱਲੇ ਹੀ ਨਾ ਤੇ ਕਾਹਦੀ ਗੱਡੀ, ਤੇ ਜੇ ਨਹੀਂ ਚੱਲੀ ਤਮੋ ਗੁਣੀ ਤੇ ਰੁਕੇਗਾ, ਚੱਲੀ ਹੈ ਤੇ ਰਜੋ ਗੁਣੀ, ਤੇ ਹੁਣ ਚੱਲਦੀ ਜਾਏ ਤੇ ਫਿਰ ਤੇ ਕਿਸੇ ਦੇ ਵਿੱਚ ਵੱਜੇਗੀ। ਸੰਤੁਲਨ ਹੈ ਸਤੋ, ਅਸਲ ਵਿੱਚ ਪਰਮਾਤਮਾ ਜਿਹੜਾ ਹੈ ਉਹ ਇਹਨਾਂ ਤੋਂ ਪਾਰ ਹੈ, ਤੇ ਜਿਹੜਾ ਉਸ ਨਾਲ ਜੁੜ ਗਿਆ ਉਹ ਚੌਥੇ ਪਦ ਵਿੱਚ ਹਨ। ਮੁਸ਼ਕਲ ਇੱਕ ਹੈ, ਤਮੋ ਗੁਣ ਵਿੱਚ ਸਾਡਾ ਮਨ ਮੰਨਦਾ ਪਤਿਆਉਂਦਾ, ਅਸੀਂ ਸਹਿਮਤ ਕ੍ਰੋਧ ਚ ਕ੍ਰੋਧ ਹੋ ਜਾਂਦੇ। ਰਜੋ ਗੁਣ ਵਿੱਚ ਰਾਜ ਮਿਲਦਾ, ਇਹ ਕੌਣ ਛੱਡਦਾ, ਰਜੋ ਹੋ ਜਾਂਦੇ ਹਾਂ, ਸਤੋ ਚ ਵੀ ਸਤੋ ਹੋ ਜਾਂਦੇ ਹਾਂ, ਪਰ ਚੌਥੇ ਪਦ ਵਿੱਚ ਮਨ ਨਹੀਂ ਮੰਨਦਾ। ਚੌਥੇ ਪਦ ਕੋ ਜੇ ਮਨ ਪਤੀਆ, ਮਨ ਉੱਥੇ ਤਸੱਲੀ ਹੋ ਜਾਏ ਕਿ ਆਹ ਟਿਕਾਣਾ ਹੈ ਅਸਲ, ਹੁਣ ਆਏ ਆ ਪਰਮਾਤਮਾ ਚ ਲੀਨ ਹੋ ਗਿਆ, ਤੁਰਿਆ ਅਵਸਥਾ ਵਿੱਚ ਪਹੁੰਚ ਗਏ।
ਸਾਚੇ ਨਿਰਮਲ ਮੈਲ ਨਾ ਲਾਗੇ,
ਸਚਿਆਰ ਹੋ ਗਿਆ ਜਿਹੜਾ,
ਜੀਵਨ ਪਵਿੱਤਰ ਹੋ ਜਾਏ ਗੁਰੂ ਦੇ ਸਰੋਵਰ ਵਿੱਚ ਰਹਿ ਕੇ ਹੰਸ ਬਣ ਕੇ ਉਸਨੂੰ ਫਿਰ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਭਾਓ ਭਾਗੈ,
ਦੋ ਬਲਾਵਾਂ ਉਹਦੀਆਂ ਮੁੱਕ ਜਾਂਦੀਆਂ, ਗੁਰੂ ਦੇ ਸ਼ਬਦ ਦੁਆਰਾ ਭਰਮ ਵੀ ਮੁੱਕ ਜਾਂਦਾ ਭਾਉ ਵੀ ਮੁੱਕ ਜਾਂਦਾ, ਨਾ ਉੱਥੇ ਪਟਕਣਾ ਨਾ ਕੋਈ ਉੱਥੇ ਡਰ ਹੈ।
ਸੂਰਤ ਮੂਰਤ ਆਦਿ ਅਨੂਪ,
ਆਖਰੀ ਪੰਕਤੀ ਆ ਗਈ, ਧਿਆਨ ਨਾਲ ਸੁਣੋ। ਸੂਰਤ ਜੋ ਸਭ ਤੋਂ ਸੋਹਣਾ, ਮੂਰਤ ਦਾ ਅਰਥ ਹੁੰਦਾ ਹਸਤੀ, ਸਭ ਤੋਂ ਸੋਹਣਾ ਕੌਣ ਹੈ? ਸੋਹਣਿਆਂ ਦੀਆਂ ਤਸਵੀਰਾਂ ਲੱਗੀਆਂ, ਸੋਹਣਿਆਂ ਦਾ ਚਰਚਾ ਸੰਸਾਰ ਵਿੱਚ, ਪੁਰਖਾਂ ਦਾ ਵੀ ਇਸਤਰੀਆਂ ਦਾ ਵੀ। ਗੁਰੂ ਸਾਹਿਬ ਜੀ ਕਹਿੰਦੇ ਨੇ ਮੈਨੂੰ ਤਾਂ ਇੱਕ ਹੀ ਸੋਹਣਾ ਮਿਲਿਆ। ਜਾਪ ਸਾਹਿਬ ਪੜ੍ਹਦੇ ਹਾਂ, ਪੰਕਤੀ ਆਈ, ਹੈਰਾਨ ਹੋਇਆ। ਕਹਿੰਦੇ ਨੇ ਕਿ ਹੁਸਨਲ ਵਜੂ ਹੈ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੁਸਨ ਦਾ ਵਜੂਦ ਹੈ ਪਰਮਾਤਮਾ ਤੇਰੇ ਨਾਲੋਂ ਸੁੰਦਰ ਕੋਈ। ਭਾਈ ਨੰਦ ਲਾਲ ਜੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਨਾਲੋਂ ਸੁੰਦਰ ਕੋਈ ਨਹੀਂ। ਬਦਰ ਪੇਸ਼ੇ ਰੂਏ ਤੋਂ ਸ਼ਰਮਿੰਦਾਸਤ, ਬਣ ਕੇ ਖੁਰਸ਼ੀਦ ਦੇ ਜਹਾਂ ਹਮ ਬੰਦਾਸਤ, ਚੰਦ ਸ਼ਰਮਿੰਦਾ ਹੁੰਦਾ ਤੁਹਾਡੇ ਵੱਲ ਵੇਖ ਕੇ, ਤੁਹਾਡੇ ਵਰਗਾ ਸੁੰਦਰ ਕੋਈ ਨਹੀਂ। ਯਕ ਨਿਗਾਹੇ ਜਾਂ ਫਿਜਾਇਸ਼ ਬਸ ਬਵਤ ਦਰਕਾਰ ਦਾ। ਪਰ ਉਹ ਕਹਿੰਦੇ ਨੇ ਭਾਈ ਨੰਦ ਲਾਲ, ਰੱਬ ਬੜਾ ਸੋਹਣਾ ਹੈ ਕਿ ਹੁਸਨ ਵਜੋ ਹੈ, ਹੁਸਨ ਦਾ ਵਜੋਦ ਤਮਾਮ ਵੱਲ ਰਜੂ ਹੈ, ਤੇਰਾ ਸਾਰਿਆਂ ਵੱਲ ਹੀ ਧਿਆਨ, ਹਰ ਇੱਕ ਵੱਲ ਤੂੰ ਧਿਆਨ ਕਰਨਾ। ਸੂਰਤ ਅਤ ਸੁੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤ ਆ ਗਈ, ਇਸ ਤੋਂ ਅੱਗੇ ਕੁਛ ਨਹੀਂ। ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਹੀ ਮਦ ਨਜ਼ਾਰੇ। ਸੂਰਤ ਮੂਰਤ ਵਾਸਤੇ ਆਦਿ ਸਭ ਦਾ ਮੁੱਢ ਅਨੂਪ, ਉਸ ਵਰਗੀ ਉਪਮਾ ਕਿਸੇ ਦੀ, ਉਸ ਵਰਗਾ ਕੋਈ ਨਹੀਂ।
ਨਾਨਕ ਜਾਚੈ ਸਾਚ ਸਰੂਪ,
ਸਤਿਗੁਰੂ ਨਾਨਕ ਦੇਵ ਕਹਿੰਦੇ ਨੇ ਮੈਂ ਤੇ ਛੱਪੜੀਆਂ ਚ ਨਹੀਂ ਜੇ ਮੰਗਦਾ, ਮੈਂ ਤੇ ਮੰਗਤਿਆਂ ਨੂੰ ਜਾ ਕੇ ਨਹੀਂ ਮੰਗਦਾ, ਮੈਂ ਦਰ ਦਰ ਨਹੀਂ ਭਟਕਦਾ, ਮੈਂ ਤੇ ਇੱਕ ਨੂੰ ਮੰਗਣਾ। ਨਾਨਕ ਜਾਚੈ ਕਿਸ ਨੂੰ? ਸਾਚ ਸਰੂਪ, ਉਹ ਸੱਚੇ ਸਰੂਪ ਨੂੰ ਮੈਂ ਮੰਗਦਾ। ਸੇਵੀ ਸਾਹਿਬ ਆਪਣਾ ਅਗਰ ਨਾ ਜਾਚੋ ਕੋਈ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ। ਉਹ ਪੰਕਤੀ ਪੜ੍ਹ ਕੇ ਸਮਾਪਤ ਕਰਾਂ। ਮੰਗਤੇ ਨੂੰ ਅੱਜ ਤੱਕ ਕਿਸੇ ਚੰਗਾ ਨਹੀਂ ਆਖਿਆ, ਜੇ ਆਖਿਆ ਤੇ ਦੱਸੋ। ਮੰਗਤੇ ਨੂੰ ਲੋਕ ਭਿੱਖਿਆ ਤੇ ਦੇ ਦਿੰਦੇ ਨੇ, ਮਾਣ ਕੋਈ ਨਹੀਂ ਦਿੰਦਾ। ਗੁਰੂ ਨਾਨਕ ਦੇਵ ਦਾ ਬਚਨ ਹੈ, ਲੋਕ ਤਿਹਾਰ ਕਹੇ ਮੰਗਤ ਜਨ, ਮੰਗਤੇ ਨੂੰ ਕਹਿੰਦੇ ਨੇ ਫਟਕਾਰ, ਤੇ ਫਟਕਾਰਾਂ ਪੈਂਦੀਆਂ। ਲੋਕ ਤਿਹਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਮੰਗਤੇ ਨੇ ਅੱਜ ਤੱਕ ਮਾਨ ਨਹੀਂ ਪਾਇਆ, ਪਰ ਰੱਬ ਦਾ ਮੰਗਤਾ ਬਣ। ਕਹਿੰਦੇ ਨੇ ਦਾਤਾ ਮੈਂ ਆਇਆ ਤੇਰਾ ਮੰਗਤਾ ਬਣ ਕੇ, ਪਰ ਤੂੰ ਮੈਨੂੰ ਸ਼ਹਿਨਸ਼ਾਹ ਹੋ ਗਿਆ ਸ਼ਹਿਨਸ਼ਾਹ, ਤੂੰ ਮੈਨੂੰ ਸਿਫਤ ਸਲਾਹ ਦੇ ਦਿੱਤੇ। ਸਹਿਕੀਆਂ ਗੱਲਾਂ ਦਰਕੀਆਂ ਬਾਤਾਂ, ਤਾਂ ਤਾਂ ਕਹਿਣ ਕਹਾਇਆ, ਤੂੰ ਮੈਨੂੰ ਕੀਰਤਨ ਕਰਨ ਲਾ ਦਿੱਤਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼, ਉਹਨਾਂ ਕਿਹਾ ਮੈਂ ਇੱਕਦਮ ਮੰਗਤਾ। ਬਸ ਨਾਨਕ ਜਾਚਾ ਸਾਚ ਸਰੂਪ, ਸਤਿਗੁਰੂ ਬਖਸ਼ਿਸ਼ ਕਰੇ। ਪੁੱਲਾਂ ਦੀ ਖਿਮਾ ਜੀ, ਕੱਲ ਦੀ ਇੱਕ ਹੋਰ ਹਾਜ਼ਰੀ ਹੈ, ਸਿਰ ਤੇ ਹੱਥ ਰੱਖਣਾ, ਆਖਰੀ ਪੰਕਤੀ ਸਰਵਨ ਕਰੋ ਜੀ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਾਉ ਭਾਗੈ, ਸੂਰਤ ਮੂਰਤ ਆਦਿ ਅਨੂਪ।